Nel paone ਜਪ ਹਾਲ ਸੱਚ ਜੁਗਾਲ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਰੇ ਅਰ ਬਨ ਜਾਤ ਅਰ ਪਾਤ ਦੇ ਰੂਪ ਰੰਗ ਅਰੇਖ ਭੇਖ ਉਹ ਕਹਿ ਨਾ ਸਕਤ ਕੇ ਅਜਲ ਮੂਰਤ ਅਨੁਭਵ ਪ੍ਰਕਾਸ਼ ਅੰਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਨ ਕਹਿਜੈ ਤ੍ਰਿਭਵਨ ਮਹੀਪ ਸੁਰ ਨਾਰਿ ਅਸੁਰ ਨੇਕ ਨੇਕ ਬਨ ਤ੍ਰਿਣ ਕਹਿਤ ਸਰਬ ਨਾਮ ਪਥੈ ਕਰਮ ਕਰਮ ਨਾਮ ਬਰਤ ਸੁਮਤ ਤੈ ਸਰਬ ਨਾਮ ਪਥੈ ਕਰਮ ਕਰਮ ਨਾਮ ਬਰਤ ਸੁਮਤ ਰੋਗਨ ਤੇ ਅਰ ਸੋਗਨ ਤੇ ਜਰ ਜੋਗਨ ਤੇ ਭਗਵਾਨ ਕਰਮੈ ਸ਼ਤਰੁ ਅਨੇਕ ਚਰਾਵਤ ਭਾਵ ਤਉ ਤਨ ਏਕ ਨਾ ਲਾਗਨ ਪਾਵੈ ਰਾਖਤ ਹੈ ਆਪਣੋ ਕਰ ਦੈ ਕਰ ਰਾਖਤ ਹੈ ਰਾਖਤ ਹੈ ਆਪਣੋ ਕਰ ਦੈ ਕਰ ਪਾਪ ਸੁਖੁ ਨਾ ਭੇਟਨ ਪਾਵੈ ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇੜ ਹੀ ਕੇ ਪਟ ਬੀਜ ਬਚਾਵੈ ਦੁਆਰ ਕੋ ਛਾਡ ਕੇ ਗਯੋ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਲ ਅਸ ਗੋਬਿੰਦ ਦਾਸ ਤੁਹਾਰ ਸਭ ਦੁਆਰ ਕੋ ਛਾਡ ਕੇ ਗਯੋ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਲ ਅਸ ਗੋਬਿੰਦ ਦਾਸ ਤੁਹਾਰ ਸੱਚੇ ਪਾਤਸ਼ਾਹ ਭਗਤ ਵਚਨ ਕਿਰਪਾ ਨਿਧਾਨ ਪਤ ਪਾਵਨ ਸਾਹਿਬੇ ਕਮਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰੂ ਸਰੂਪ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਵਿਸਤਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਨੂੰ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕਰਮਸਰ ਸਾਹਿਬ ਰਾੜਾ ਸਾਹਿਬ ਜੀ ਦੇ ਮਹਾਨ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਬਾਬਾ ਕਿਸ਼ਨ ਸਿੰਘ ਜੀ ਉਹ ਸੰਪਰਦਾਇ ਦੇ ਮਹਾਂਪੁਰਸ਼ਾਂ ਵੱਲੋਂ ਗੁਰਮਤਿ ਦੇ ਪ੍ਰਚਾਰ ਵਾਸਤੇ ਬਣਾਇਆ ਗਿਆ ਹੈ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਕੇ ਹਰ ਰੋਜ਼ ਇੱਥੇ ਗੁਰਬਾਣੀ ਦਾ ਆਨੰਦ ਆਪ ਜੀ ਮਾਣਦੇ ਹੋ ਕੀਰਤਨ ਦੁਆਰਾ ਕਥਾ ਦੁਆਰਾ ਗੁਰੂ ਦੀ ਬਾਣੀ ਪੜ੍ਹਦੇ ਹੋ ਸੁਣਦੇ ਬਹੁਤ ਵੱਡੀ ਦਾਤ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਦਿੱਤੀ ਹੈ ਕੀਰਤਨ ਦੀ ਕਥਾ ਦੀ ਪਾਤਸ਼ਾਹ ਜੀ ਕਥਾ ਕੀਰਤਨ ਸੁਖਦਾਈ ਕਹਿ ਕੇ ਦੋਵਾਂ ਦਾ ਸੁਮੇਲ ਦੱਸਦੇ ਹਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਪਰਮਾਤਮਾ ਨੂੰ ਮਿਲਣ ਦੇ ਹੋਰ ਵੀ ਬੜੇ ਤਰੀਕੇ ਪੁਰਾਣੇ ਜ਼ਮਾਨੇ ਦੇ ਰਿਸ਼ੀਆਂ ਮੁਨੀਆਂ ਨੇ ਦੱਸੇ ਸਨ ਪਰ ਕੀਰਤਨ ਵਰਗਾ ਕੋਈ ਨਹੀਂ ਵਾਹਿਗੁਰੂ ਵੱਡਾ ਹੈ ਵੱਡਾ ਹੈ ਵੱਡਾ ਹੈ ਵੱਡਾ ਹੈ ਕਹਿ ਕੇ ਸਲਾਹੀ ਜਾਣਾ ਤੇ ਵੱਡੇ ਚ ਸਮਾ ਜਾਣਾ ਬਹੁਤ ਵਧੀਆ ਤਰੀਕਾ ਮੁਕਤੀ ਦਾ ਗੁਰੂ ਨਾਨਕ ਸਾਹਿਬ ਨੇ ਦਿੱਤਾ। ਔਰ ਕੀਰਤਨ ਦੇ ਨਾਲ ਨਾਲ ਕਥਾ ਸਭ ਤੇ ਉਦਮ ਹਰ ਕੀ ਕਥਾ, ਜਿਸ ਕਥਾ ਵਿੱਚ ਕਿਸੇ ਨਾਲ ਈਰਖਾ ਰਾਗ ਦਵੈਸ਼ ਦਾ ਵਚਨ ਨਾ ਹੋਵੇ, ਕੇਵਲ ਪਰਮਾਤਮਾ ਦੀ ਉਸਤਤ ਹੋਵੇ, ਗੁਰੂ ਦੀ ਉਸਤਤ ਹੋਵੇ, ਗੁਰਬਾਣੀ ਦੀ ਉਸਤਤ ਹੋਵੇ, ਮਹਾਂਪੁਰਸ਼ਾਂ ਦੀ ਉਸਤਤ ਹੋਵੇ, ਪ੍ਰਭੂ ਪਿਆਰਿਆਂ ਦੀ ਉਸਤਤ ਹੋਵੇ, ਜੋ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਦੇ ਮੁਤਾਬਕ ਹੋਵੇ, ਸਭ ਤੇ ਉਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਗੁਰੂ ਕੇ ਸਿੱਖਾਂ ਨੇ ਪੁੱਛਿਆ, ਮਹਾਰਾਜ ਕਥਾ ਦਾ ਕੀ ਫਲ ਹੈ, ਕੀਰਤਨ ਦਾ ਕੀ ਫਲ ਹੈ, ਗੁਰਬਾਣੀ ਦੇ ਪਾਠ ਦਾ ਕੀ ਫਲ ਹੈ? ਪੰਚਮ ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖੋ, ਜਿਵੇਂ ਖੂਹ ਦੀ ਪੈੜੀ ਹੁੰਦੀ ਹੈ, ਆਪਣੇ ਚਾਰ ਪੰਜ ਦਸ ਖੇਤਾਂ ਨੂੰ ਜ਼ਿਮੀਦਾਰ ਖੂਹ ਗੇੜ ਕੇ ਪਾਣੀ ਲਾ ਦਿੰਦਾ, ਲਾਗੇ ਬੰਨੇ ਕਿਸੇ ਦਾ ਹੋਰ ਖੇਤ ਹੋਵੇ ਉਹਨੂੰ ਵੀ ਖੂਹ ਦਾ ਪਾਣੀ ਚਲਾ ਜਾਂਦਾ, ਪਰ ਸਾਰੇ ਜ਼ਿਲ੍ਹੇ ਨੂੰ, ਸਾਰੇ ਸੂਬੇ ਨੂੰ, ਸਾਰੀ ਦੁਨੀਆਂ ਨੂੰ ਖੂਹ ਦਾ ਪਾਣੀ ਪੂਰਾ ਨਹੀਂ ਹੁੰਦਾ, ਉਹਦੇ ਵਾਸਤੇ ਜ਼ੋਰ ਦਾ ਮੀਂਹ ਪੈਂਦਾ, ਨੇੜੇ ਦੂਰ ਦਾ ਸਵਾਦ ਹੀ ਨਹੀਂ, ਸਾਰੀ ਧਰਤੀ ਹਰੀ ਭਰੀ ਹੋ ਜਾਂਦੀ। ਪਰ ਮੀਂਹ ਜਿਹੜਾ ਜ਼ੋਰ ਦਾ ਪੈਂਦਾ ਹੈ, ਉਹਦਾ ਪਾਣੀ ਉੱਚਿਆਂ ਟਿੱਬਿਆਂ ਤੋਂ ਢਲ ਕੇ ਨੀਵੇਂ ਖੇਤਾਂ 'ਚ ਜਾ ਕੇ ਖਲੋ ਜਾਂਦਾ। ਉੱਚੇ ਟਿੱਬੇ ਮੀਂਹ ਦੇ ਪਾਣੀ ਨੂੰ ਪੂਰਾ ਲਾਭ ਨਹੀਂ ਲੈ ਸਕਦੇ, ਨੀਵੇਂ ਲੈ ਜਾਂਦੇ। ਹੁਣ ਉੱਚੇ ਟਿੱਬਿਆਂ ਵਾਸਤੇ ਵੀ ਪਰਮੇਸ਼ਰ ਨੇ ਬੰਦੋਬਸਤ ਕੀਤਾ ਹੈ। ਉਹ ਕੀ ਹੈ ਕਿ ਮੀਂਹ ਪੈ ਕੇ ਜ਼ੋਰ ਦਾ ਜਦੋਂ ਵੱਟਦਾ ਤੇ ਉਹਦੇ ਪਿੱਛੋਂ ਝੜੀ ਲੱਗ ਜਾਂਦੀ, ਨਿੱਕੀ ਨਿੱਕੀ ਕਣੀ ਰੁਮਕ ਰੁਮਕ ਕੇ ਪੈਂਦੀ ਹੈ, ਜਿੱਥੇ ਜਿੱਥੇ ਡਿੱਗਦੀ ਹੈ ਉੱਥੇ ਹੀ ਧਸਦੀ ਜਾਂਦੀ ਹੈ। ਤੇ ਉੱਚੇ ਟਿੱਬਿਆਂ ਦੇ ਵਿੱਚ ਵੀ ਉਹ ਦਰਿਆਵਤ ਆ ਜਾਂਦੀ ਹੈ ਤੇ ਉੱਥੇ ਵੀ ਹਰਿਆਲੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਜਿਹੜਾ ਸਿੱਖ ਬਾਣੀ ਦਾ ਪਾਠ ਕਰਦਾ ਹੈ, ਸਮਝੋ ਆਪਣੀ ਪੈਲੀ ਨੂੰ ਪਾਣੀ ਦੇ ਲੈਂਦਾ ਹੈ। ਪੰਜ ਬਾਣੀਆਂ ਦਾ ਨਿਤਨੇਮ ਕਰੋ, ਸੁਖਮਨੀ ਸਾਹਿਬ ਦਾ ਪਾਠ ਕਰੋ, ਰਹਿਰਾਸ ਦਾ ਪਾਠ ਕਰੋ, ਕੀਰਤਨ ਸੋਹਣੇ ਦਾ ਪਾਠ ਕਰੋ, ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰੋ, ਜਾਂ ਦਸਮ ਦੀ ਬਾਣੀ ਪੜ੍ਹੋ, ਉਹਦੇ ਨਾਲ ਆਪਣੀ ਪੈਲੀ ਨੂੰ, ਆਪਣੀ ਆਤਮਾ ਨੂੰ ਸ਼ਾਂਤੀ ਤੇ ਦੋ ਚਾਰ ਸਿੱਖ ਨੇੜੇ ਬੈਠੇ ਹੁਣ ਉਹਨਾਂ ਨੂੰ ਵੀ ਲਾਭ ਹੋ ਸਕਦਾ। ਪਰ ਜੇ ਸੰਗਤ ਜ਼ਿਆਦਾ ਹੋਵੇ, ਦੀਵਾਨ ਸਜਿਆ ਹੋਵੇ, ਉੱਥੇ ਪਾਠ ਨਹੀਂ, ਉੱਥੇ ਗੁਰੂ ਦੀ ਬਾਣੀ ਦਾ ਕੀਰਤਨ ਕਰਨਾ ਪੈਂਦਾ, ਨੇੜੇ ਦੂਰ ਸਾਰੇ ਨੂੰ ਸੁਣਾਈ ਦਿੰਦਾ, ਸਾਜ ਵੱਜਦੇ ਨੇ ਤੇ ਕੀਰਤਨ ਹੁੰਦਾ ਰਾਗਾਂ ਦੇ ਵਿੱਚ, ਤੇ ਸੁਣਨ ਵਾਲੇ ਦੂਰ ਕੀ ਤੇ ਨੇੜੇ ਕੀ ਸਾਰੇ ਸੰਸਾਰ ਆ ਜਾਂਦੇ। ਪਰ ਜਿਹੜਾ ਕੀਰਤਨ ਦਾ ਅਸਰ ਹੈ ਉਹਨਾਂ ਦੇ ਮਨ ਤੇ ਜ਼ਿਆਦਾ ਹੁੰਦਾ ਜਿਹਨਾਂ ਦੇ ਮਨ ਨੀਵੇਂ ਹੁੰਦੇ, ਨਿਮਰਤਾ ਹੁੰਦੀ ਹੈ, ਜਿਹਨਾਂ ਦੇ ਮਨ ਵਿੱਚ ਥੋੜੀ ਹੰਗਤਾ ਹੁੰਦੀ ਹੈ ਜਾਂ ਥੋੜਾ ਸੰਸਾ ਹੁੰਦਾ ਹੈ, ਉਹ ਥੋੜਾ ਕੀਰਤਨ ਦਾ ਲਾਭ ਪੂਰਾ ਨਹੀਂ ਲੈ ਸਕਦੇ। ਉਹਦੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਥਾ ਦੀ ਮਰਿਆਦਾ ਹੈ, ਰੁਮਕ ਰੁਮਕ ਕੇ ਨਿੱਕੀ ਨਿੱਕੀ ਕਣੀ ਪੈਂਦੀ ਕਥਾ ਦੀ, ਸਭ ਤੇ ਉੱਤਮ ਹਰ ਕੀ ਕਥਾ। ਉਹ ਜਿਹੜੇ ਨਹੀਂ ਵੀ ਸੁਣਦੇ ਨਾ ਕੀਰਤਨ ਨੂੰ, ਉਹ ਕਥਾ ਸੁਣ ਲੈਂਦੇ ਹਨ ਤੇ ਉਹਨਾਂ ਦਾ ਵੀ ਮਨ ਜਿਹੜਾ ਹੈ ਹਰਾ ਭਰਾ ਹੋ ਜਾਂਦਾ ਹੈ। ਸਿੱਖਾਂ ਨੇ ਪੁੱਛਿਆ, ਮਹਾਰਾਜ ਕਥਾ ਤੇ ਕੀਰਤਨ ਦਾ ਆਪਸ ਵਿੱਚ ਸੰਬੰਧ ਕੀ ਹੈ? ਮਹਾਰਾਜ ਕਹਿੰਦੇ ਕਥਾ ਮਾਂ ਹੈ ਤੇ ਕੀਰਤਨ ਪੁੱਤਰ ਹੈ, ਪੁੱਤਰ ਨੂੰ ਬਿਨਾਂ ਮਾਂ ਕਦੀ ਮਾਂ ਨਹੀਂ ਬਣਦੀ, ਪੁੱਤਰ ਨਾ ਹੋਵੇ ਔਰਤ ਨੂੰ ਮਾਂ ਨਹੀਂ ਕਹਾਂਗੇ, ਉਸ ਦਿਨ ਹੀ ਉਹ ਮਾਂ ਬਣਦੀ ਹੈ ਜਿਸ ਦਿਨ ਉਹਦੀ ਕੁੱਖ ਦੇ ਵਿੱਚੋਂ ਪੁੱਤਰ ਦਾ ਜਨਮ ਹੁੰਦਾ, ਉਹਦੀ ਗੋਦ ਵਿੱਚ ਉਹਦਾ ਪੁੱਤਰ ਖੇਡਦਾ ਤਾਂ ਉਹ ਮਾਂ ਬਣਦੀ ਹੈ। ਔਰ ਜੇ ਮਾਂ ਨਾ ਹੋਵੇ ਤੇ ਪੁੱਤਰ ਦਾ ਜਨਮ ਨਹੀਂ ਹੁੰਦਾ, ਪੁੱਤਰ ਦੀ ਅਪੇਕਸ਼ਾ ਮਾਂ ਨੂੰ ਹੈ, ਮਾਂ ਦੀ ਅਪੇਕਸ਼ਾ ਪੁੱਤਰ ਨੂੰ ਹੈ, ਇੱਕ ਦੂਸਰੇ ਦੀ ਅਪੇਕਸ਼ਾ ਦੋਵੇਂ ਹੁੰਦੇ ਹਨ। ਕਥਾ ਨਾਲ ਕੀਰਤਨ ਤੇ ਕੀਰਤਨ ਨਾਲ ਕਥਾ, ਇਹ ਦੋਵੇਂ ਬੜੇ ਸੋਹਣੇ। ਉਦੋਂ ਸਿੱਖ ਬੜੇ ਸਿਆਣੇ ਸੀ, ਉਹਨਾਂ ਨੇ ਫਿਰ ਸਵਾਲ ਕੀਤਾ, ਮਹਾਰਾਜ ਇਹ ਵੀ ਦੱਸ ਦਿਓ ਵੀ ਕੀਰਤਨ ਦਾ ਪਿਤਾ ਕੌਣ ਹੈ ਜਿਸ ਨੂੰ ਆਪਾਂ ਕਥਾ ਦਾ ਘਰ ਵਾਲਾ ਕਹੀਏ, ਕਥਾ ਦਾ ਪਤੀ ਕੌਣ ਹੈ? ਮਾਂ ਪੁੱਤਰ ਤਾਂ ਹੋਵੇ, ਪਿਓ ਵੀ ਹੋਣਾ ਚਾਹੀਦਾ ਕੋਈ। ਸਤਿਗੁਰੂ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਕਥਾ ਦਾ ਘਰ ਵਾਲਾ ਤੇ ਕੀਰਤਨ ਦਾ ਪਿਤਾ ਪ੍ਰੇਮ ਹੈ। ਪ੍ਰੇਮ ਨਾਲ ਕੀਰਤਨ ਵੀ ਚੰਗਾ ਲੱਗਦਾ ਹੈ ਤੇ ਪ੍ਰੇਮ ਨਾਲ ਕਥਾ ਵੀ ਸੋਭਦੀ ਹੈ। ਪ੍ਰੇਮ ਕਰੇ ਸਿਮਰੇ ਸਤਨਾਮ, ਪ੍ਰੇਮ ਬਿਨਾ ਫੋਕੇ ਸਭ ਕਾਮ, ਸਾਚ ਕਹੋ ਸੁਣ ਰਹੇ ਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਨਾਲ ਕਰੋ ਕੀਰਤਨ, ਜਿਵੇਂ ਬਾਬਾ ਈਸ਼ਰ ਸਿੰਘ ਜੀ ਰਾਤੀ ਸਿੰਘ ਗੱਲਾਂ ਕਰ ਰਹੇ ਸਨ ਕਾਰ ਚ ਬੈਠੇ, ਵੀ ਕੀਰਤਨ ਤਾਂ ਹੋਰ ਵੀ ਬੜੇ ਕਰਦੇ ਨੇ ਪਰ ਇਹ ਮਹਾਂਪੁਰਸ਼ ਕੀਰਤਨ ਕਰਦੇ ਆ ਇੱਕ ਇੱਕ ਬੋਲ ਵਿੱਚ ਬੜਾ ਵਜਨ ਹੈ। ਕਾਰਨ ਕੀ ਹੈ ਖਾਲਸਾ ਜੀ? ਕਾਰਨ ਪ੍ਰੇਮ ਹੀ ਹੈ। ਪ੍ਰੇਮ ਨਾਲ ਜਿਹੜਾ ਵੀ ਬੋਲ ਬੋਲੀਏ ਉਹ ਥਾਂ ਪੈਂਦਾ ਹੈ, ਤੇ ਜੇ ਅੰਦਰ ਪ੍ਰੇਮ ਨਹੀਂ ਬਾਹਰੋਂ ਜਿੰਨਾ ਮਰਜ਼ੀ ਕੋਈ ਬੋਲੀ ਜਾਵੇ। ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਜਿਹੜਾ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ, ਹਿਰਦੇ ਦੀ ਪ੍ਰੇਮ ਭਾਵਨਾ ਨਾਲ ਉਹ ਮਿਲਦਾ ਹੈ ਜਿਹੜਾ ਪਿਆਰ ਨਾਲ ਯਾਦ ਕਰੇ। ਪਿਆਰ ਦੇ ਬੋਲ ਵਿੰਗੇ ਟੇਡੇ ਵੀ ਹੋਣ, ਅਗਲੇ ਛੱਕੇ ਦੱਸ ਦਿੱਤਾ ਮਹਾਰਾਜ। ਅਗਲਾ ਛੱਕਾ ਇਸ ਤੋਂ ਜਿਹੜਾ ਇਹ 16ਵਾਂ ਹੈ ਤੇ 17ਵੇਂ ਛੱਕੇ ਚ ਮਹਾਰਾਜ ਕਹਿੰਦੇ ਆ, ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਬਾਹਰੋਂ ਭਾਵੇਂ ਉਹ ਭੁੱਲ ਵੀ ਜਾਣ ਬੋਲਦੇ ਬੋਲਦੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਪਾਣੀ, ਤਾਂ ਵੀ ਵਾਹਿਗੁਰੂ ਨੂੰ ਭਲੇ ਲੱਗਦੇ ਆ ਕਿਉਂਕਿ ਅੰਦਰ ਉਹਨਾਂ ਦੇ ਪ੍ਰੇਮ। ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜ, ਉਹ ਸਿਆਣੇ ਕਿਉਂਕਿ ਅੰਦਰ ਪ੍ਰੇਮ। ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਪ੍ਰੇਮ ਨਾਲ ਕੀਰਤਨ ਕਰੋ, ਪ੍ਰੇਮ ਨਾਲ ਕਥਾ, ਪ੍ਰੇਮ ਨਾਲ ਹੀ ਬਾਣੀ ਪੜ੍ਹੋ, ਪ੍ਰੇਮ ਨਾਲ ਨਾਮ ਜਪੋ। ਪ੍ਰੇਮ ਕਰੇ ਸਿਮਰੇ ਸਤਨਾਮ, ਪ੍ਰੇਮ ਬਿਨਾ ਥੋਕੇ ਸਭ ਕਾਮ। ਸੋ ਆਪ ਜੀ ਬੜੇ ਪ੍ਰੇਮ ਨਾਲ ਗੁਰੂ ਚਰਨਾਂ 'ਚ ਹਾਜ਼ਰ ਹੋਏ। ਰਾਤ ਵਿਚਾਰ ਹੋਏ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਬਾਰੇ, ਕਿਉਂਕਿ ਅਸੀਂ ਤਾਂ ਇਹ ਛੋਟੇ ਜਿਹੇ ਇਨਸਾਨ ਹਾਂ, ਜੇ ਬ੍ਰਹਮਾ ਵੀ ਆ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਨਹੀਂ ਦੱਸ ਸਕਦੇ, ਅਸੀਂ ਤਾਂ ਕੀ ਦੱਸਣੀ ਹੈ। ਪਰ ਫਿਰ ਵੀ ਜਿਵੇਂ ਮਿਸ਼ਰੀ ਦਾ ਪਹਾੜ ਹੁੰਦਾ ਨਾ, ਮਿਸ਼ਰੀ ਦੇ ਪਹਾੜ ਤੇ ਕੀੜੀ ਚੜ੍ਹ ਜਾਏ, ਉਹ ਕੀੜੀ ਮਿਸ਼ਰੀ ਦਾ ਪਹਾੜ ਖਾ ਨਹੀਂ ਸਕਦੀ ਸਾਰਾ, ਮੂੰਹ ਤਾਂ ਨਹੀਂ ਪਾ ਸਕਦੀ ਸਾਰੇ ਪਹਾੜ ਨੂੰ, ਨਾ ਹੀ ਉਹਦਾ ਅੰਤ ਪਾ ਸਕਦੀ ਹੈ ਮਿਸ਼ਰੀ ਦੇ ਪਹਾੜ ਦਾ, ਪਰ ਇੰਨਾ ਕੁ ਕਰ ਸਕਦੀ ਹੈ ਕਿ ਆਪਣਾ ਪੇਟ ਭਰਨੇ ਮਿੱਠਾ ਖਾ ਸਕਦੀ ਹੈ। ਅਸੀਂ ਵੀ ਸਤਿਗੁਰੂ ਜੀ ਦੀ ਮਹਿਮਾ ਦਾ ਅੰਤ ਤਾਂ ਨਹੀਂ ਪਾ ਸਕਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਦਾ ਪੂਰਾ ਬਿਆਨ ਨਹੀਂ ਕਰ ਸਕਦੇ, ਪਰ ਆਪਣੇ ਭਲੇ ਲਈ, ਆਪਣੀ ਮੁਕਤੀ ਲਈ, ਆਪਣੇ ਕਲਿਆਣ ਲਈ ਗੁਰੂ ਜੀ ਸਿਮਤ ਕਰਕੇ ਆਪਣਾ ਭਲਾ ਕਰ ਸਕਦੇ। ਸੋ ਸਤਿਗੁਰੂ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਰਾਤੀ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਸੀ। ਅੱਜ ਗੁਰੂ ਕੇ ਸਿੰਘਾਂ ਦਾ ਹੁਕਮ ਹੋਇਆ ਕਿ ਦੂਸਰੀ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭੀੜ ਹੈ ਦਸਮ ਦੀ, ਇਹਦੇ ਬਾਰੇ ਵੀ ਵਿਚਾਰ ਕੀਤਾ ਜਾਵੇ, ਕਿਉਂਕਿ ਅਕਾਲ ਜੀ ਦਾ ਪਹਿਰਾ ਬੜਾ ਜ਼ੋਰ ਦਾ ਚੱਲ ਰਿਹਾ ਹੈ। ਦਸਮ ਪਾਤਸ਼ਾਹ ਜੀ ਨੇ ਇੱਕ ਬਚਨ ਕਲਗੀ ਅਵਤਾਰ ਵਿੱਚ ਲਿਖਿਆ ਹੈ ਆਉਣ ਵਾਲੇ ਸਮੇਂ ਦਾ, ਕਹਿੰਦੇ ਕਲਯੁਗ ਦਾ ਐਸਾ ਸਮਾਂ ਆਵੇਗਾ ਵੀ ਵੇਦ ਸ਼ਾਸਤਰ ਧਰਮ ਗ੍ਰੰਥ ਪੋਥੀਆਂ ਨੂੰ ਕੋਈ ਮੰਨੇਗਾ ਨਹੀਂ, ਇਹ ਗੱਲ ਭਾਈ ਗੁਰਦਾਸ ਜੀ ਨੇ ਵੀ ਲਿਖੀ ਹੈ। ਭਾਈ ਸਾਹਿਬ ਕਹਿੰਦੇ ਨਿੰਦਿਆ ਚੱਲੇ ਵੇਦ ਦੀ, ਕਲਯੁਗ ਵੇਦਾਂ ਦੀ ਨਿੰਦਾ ਹੋਣੀ ਹੈ। ਵੇਦ ਕੀ ਹੈ? ਵੇਦ ਕਹਿੰਦੇ ਨੇ ਗਿਆਨ ਨੂੰ, ਅੱਖੋਂ ਸਤਿਨਾਮ ਸ੍ਰੀ। ਅਸੀਂ ਸ਼ਬਦਾਂ ਦੇ ਜਿਹੜੇ ਅਰਥ ਨੇ ਨਾ, ਹੋਰ ਤੇ ਹੋਰ ਲੈ ਲੈਂਦੇ ਹਾਂ। ਵੇਦ ਦਾ ਮਤਲਬ ਹੈ ਗਿਆਨ, ਜਾਣਕਾਰੀ। ਵਿਦ ਧਾਤੂ ਤੋਂ ਬਣਿਆ ਵੇਦ। ਵਿਦ ਦਾ ਮਤਲਬ ਹੁੰਦਾ ਹੈ ਜਾਣਨਾ, ਵਿਦਵਾਨ ਦਾ ਮਤਲਬ ਹੁੰਦਾ ਹੈ ਜਾਣਕਾਰ। ਵਿਦ ਤੋਂ ਹੀ ਵਿਦਿਆ ਬਣੀ ਹੈ, ਵਿਦ ਤੋਂ ਹੀ ਵਿਦਵਾਨ ਬਣਿਆ ਹੈ, ਵਿਦ ਤੋਂ ਹੀ ਵੇਦ ਬਣਿਆ ਹੈ। ਸ਼ਬਦਾਂ ਦੀ ਉਤਪਤੀ ਇਸ ਤਰ੍ਹਾਂ ਹੁੰਦੀ ਹੈ। ਵਿਦ ਜਾਣਨਾ ਤੇ ਵੇਦ ਜਾਣਕਾਰੀ ਵਾਲੇ ਗ੍ਰੰਥ, ਅੱਖੋ ਸਤਿਨਾਮ ਸ੍ਰੀ। ਜਿਨ੍ਹਾਂ 'ਚ ਪਰਮਾਤਮਾ ਦਾ ਗਿਆਨ ਹੋਵੇ, ਆਤਮਾ ਦਾ ਗਿਆਨ ਹੋਵੇ, ਉਹ ਹਨ ਵੇਦ। ਕਲਯੁਗ ਦਾ ਸਮਾਂ ਐਸਾ ਆਵੇਗਾ ਕਿ ਨਿੰਦਿਆ ਚੱਲੇ ਵੇਦ ਦੀ, ਭਾਈ ਗੁਰਦਾਸ ਜੀ ਦੀ ਬਾਣੀ। ਗਿਆਨ ਦੀ ਨਿੰਦਾ ਹੋਵੇਗੀ। ਮਹਾਰਾਜ ਦਾ ਬਚਨ ਰੋਜ਼ ਪੜ੍ਹਦੇ ਹਾਂ, ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਅੰਧ ਵਰਤਾਵਾ ਵਰਤ ਗਿਆ ਸਾਰੇ ਪਾਸੇ, ਗਿਆਨਹੀਣ ਹੋ ਗਏ ਤੇ ਅਗਿਆਨੀਆਂ ਦੀ ਪੂਜਾ ਕਰਨ ਲੱਗ ਪਏ। ਸਤਿਗੁਰੂ ਮਹਾਰਾਜ ਦਸਮ ਪਾਤਸ਼ਾਹ ਵੀ ਲਿਖਦੇ ਨੇ, ਕੋਈ ਵੇਦ ਸ਼ਾਸਤਰ ਕਪੂਰ ਨਾਮ ਨਾ ਲਏਗੇ, ਭੁੱਲ ਕੇ ਤਾਂ ਨਾਮ ਵੀ ਨਹੀਂ ਲੈਣਗੇ, ਕੋਈ ਧਰਮ ਗ੍ਰੰਥਾਂ ਨੂੰ ਨਹੀਂ ਮੰਨੇਗਾ। ਇਹੀ ਬਚਨ ਸਤਿਗੁਰੂ ਮਹਾਰਾਜ ਜੀ ਦੇ ਭਾਈ ਕੇਸਰ ਸਿੰਘ ਛਿੱਬਰ ਨੇ ਵੀ ਲਿਖੇ ਹਨ। ਕੇਸਰ ਸਿੰਘ ਛਿੱਬਰ ਭਾਈ ਮਤੀਦਾਸ ਜੀ ਦਾ ਨਾਮ ਤੁਸੀਂ ਸੁਣਿਆ, ਜਿਹੜੇ ਆਲੇਗੜ੍ਹ ਚੀਰੇ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ, ਉਹਨਾਂ ਦਾ ਪੋਤਰਾ ਸੀ ਭਾਈ ਕੇਸਰ ਸਿੰਘ। ਉਹਨੇ ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਲਗਭਗ 50-55 ਸਾਲ ਬਾਅਦ ਗ੍ਰੰਥ ਲਿਖਿਆ, ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ। ਦਸਾਂ ਪਾਤਸ਼ਾਹੀਆਂ ਬਾਰੇ ਸੰਖੇਪ ਦੀ ਜਾਣਕਾਰੀ ਉਸ ਗ੍ਰੰਥ ਵਿੱਚੋਂ ਮਿਲਦੀ ਹੈ। ਬੜੇ ਬੜੇ ਸੋਹਣੇ ਬਚਨ ਉਸ ਗ੍ਰੰਥ ਵਿੱਚ ਆਉਂਦੇ ਨੇ। ਉਹਦੇ 'ਚ ਇਹ ਵੀ ਬਚਨ ਹੁੰਦਾ ਹੈ, ਗੁਰੂ ਕਲਗੀਧਰ ਭਾਈ ਦਇਆ ਸਿੰਘ ਨੂੰ ਕਹਿੰਦੇ ਆ, ਦਇਆ ਸਿੰਘ ਆਉਣ ਵਾਲੇ ਸਮੇਂ 'ਚ ਐਸਾ ਹੋਣਾ ਹੈ ਕਿ ਰੌਲੇ ਦਾ ਪੰਥ ਪੈਦਾ ਹੋ ਜਾਏਗਾ। ਇਹ ਵਰਡਿੰਗ ਜੋ ਸੇਵ ਲਿਖੀ ਮੈਂ ਤੁਹਾਡੇ ਨਾਲ ਉਹ ਸਾਂਝੀ ਕਰ ਰਿਹਾ। ਰੌਲੇ ਦਾ ਪੰਥ ਪੈਦਾ ਹੋ ਜਾਏਗਾ, ਅੱਜ ਦੀ ਗੱਲ ਨਹੀਂ ਲਿਖੀ ਹੋਈ, ਪੂਰੇ 250 ਸਾਲ ਹੋ ਗਏ ਨੇ ਗੱਲ ਲਿਖੀ ਨੂੰ। ਅੱਜ ਤੋਂ 250 ਸਾਲ ਪਹਿਲਾਂ ਪੋਥੀ ਲਿਖੀ ਹੈ। ਰੌਲੇ ਦਾ ਪੰਥ ਪੈਦਾ ਹੋ ਜਾਏਗਾ, ਅਦਬ ਭਾਓ ਗੁਰੂ ਗ੍ਰੰਥ ਸਾਹਿਬ ਜੀ ਦਾ ਖੋ ਜਾਏਗਾ। ਅੱਖੋ ਵਾਹਿਗੁਰੂ। ਰੌਲੇ ਦਾ ਪੰਥ ਕੀ ਹੈ? ਲਲਾ ਲਲਾ ਕਰਨੀ, ਰੌਲਾ ਪਾਉਣਾ, ਮੀਡੀਆ 'ਚ ਸਾਹਮਣੇ ਰਹੀਏ, ਸਾਡੀ ਫੋਟੋ ਆਵੇ ਟੈਲੀਵਿਜ਼ਨ ਵਿੱਚ, ਅਸੀਂ ਕਿਸੇ ਸੁਸਾਇਟੀ ਦੇ ਪ੍ਰਧਾਨ ਬਣ ਜਾਈਏ, ਕਿਸੇ ਨਾ ਕਿਸੇ ਜਗ੍ਹਾ ਦੇ ਚੌਧਰੀ ਬਣ ਜਾਈਏ, ਕਿਤੇ ਨਾ ਕਿਤੇ ਸਾਨੂੰ ਕੋਈ ਚਾਰ ਬੰਦੇ ਮੰਨਣ ਲੱਗ ਜਾਣ, ਉਹਦੇ ਲਈ ਮੀਡੀਆ 'ਚ ਰੌਲਾ ਪਾ ਲੈਣਾ ਬਿਨਾਂ ਮਤਲਬ ਦੇ। ਨਾਮ ਚਾਹੀਦਾ ਭਾਵੇਂ ਬਦਨਾਮ ਹੀ ਹੋ ਜਾਈਏ, ਪਰ ਲੋਕ ਨਾਂ ਤਾਂ ਲੈਣਗੇ ਨਾ, ਫਲਾਣਾ ਬੰਦਾ। ਰੌਲੇ ਦਾ ਪੰਥ ਮੈਗਜ਼ੀਨਾਂ, ਅਖਬਾਰਾਂ, ਰਸਾਲਿਆਂ 'ਚ, ਮੀਡੀਆ 'ਚ ਰੌਲਾ ਪਾਉਣ ਵਾਲਾ ਪੰਥ, ਇਹ ਹੁਣ ਵੇਖ ਲਓ ਤੁਸੀਂ ਹੈ ਕਿ ਨਹੀਂ ਹੈ। ਬਚਨ ਮਹਾਰਾਜ ਦਾ ਪੂਰਾ ਹੋ ਰਿਹਾ, ਰੌਲੇ ਦਾ ਪੰਥ ਪੈਦਾ ਹੋ ਜਾਏਗਾ। ਰੌਲੇ ਦੇ ਪੰਥ ਦੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕਰਨਾ। ਅਦਰ ਭਾਓ, ਅਦਰ ਭਾਓ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ, ਅਦਰ ਭਾਓ ਗੁਰੂ ਗ੍ਰੰਥ ਸਾਹਿਬ ਜੀ ਦਾ ਖੋ ਜਾਏਗਾ, ਖਤਮ ਹੋ ਜਾਏਗਾ, ਗੁਆਚ ਜਾਏਗਾ। ਰੌਲੇ ਦੇ ਸਿੱਖ, ਰੌਲੇ ਦੇ ਸਿੱਖ ਸਿੱਖਾਂ ਨੂੰ ਮਾਰਨਗੇ, ਰੌਲੇ ਦੇ ਅਸਿੱਖ ਪਾਉਣਗੇ ਸਿੱਖ ਪਰ ਹੋਣਗੇ ਅਸਿੱਖ, ਹੋਣਗੇ ਸਿੱਖੀ ਦੇ ਉਲਟ। ਰੌਲੇ ਦੇ ਅਸਿੱਖ ਸਿੱਖਾਂ ਨੂੰ ਮਾਰਨਗੇ, ਰਲ ਮਿਲ ਕੇ ਦੇਸ਼ ਉਜਾੜਨਗੇ। ਫਿਰ ਮਹਾਰਾਜ ਇਹ ਵੀ ਭਜਨ ਕਹਿੰਦੇ, ਸਿੱਖੀ ਮੂਲ ਨਾ ਜਾਣਾ ਹੈ, ਕਹਿੰਦੇ ਸਿੱਖੀ ਦਾ ਬੀਜ ਨਾਸ ਨਹੀਂ ਹੋਣਾ, ਸਿੱਖੀ ਦਾ ਮੁੱਢ ਨਹੀਂ ਖਤਮ ਹੋਣਾ। ਅਸੀਂ ਆਪ ਇਹਦਾ ਪੰਥ ਦਾ ਮੁੱਢ ਬੰਨਿਆ, ਜਿਨ ਕੀ ਸਿਰਜਣ ਹਮ ਕਰੀ, ਨਿਜ ਹੱਥਨ ਕੇ ਸਾਥ, ਉਨ ਕੀ ਸੰਸਦ ਜੋ ਕਰੇ, ਗੜ ਜਾਏ ਕੁੱਲ ਸਾਥ। ਸਿੱਖੀ ਮੂਲ ਨਾ ਜਾਣਾ ਹੈ, ਪਰਦੇਸੇ ਉੱਠ ਸਿਧਾਉਣਾ ਹੈ, ਪਰਦੇਸਾਂ ਨੂੰ ਚਲੇ ਜਾਣਗੇ। ਉਹ ਸਾਰੇ ਬਚਨ ਅੱਜ ਸਾਡੇ ਸਾਹਮਣੇ ਆ ਰਹੇ। ਖਾਲਸਾ ਜੀ, ਅਸੀਂ ਉਹਨਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਦੇ ਕੇ ਥੱਕ ਗਏ। ਉਹ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਵੀ ਮੈਂ ਨਾ ਮਾਨੋ ਦੀ ਰੱਟ ਲਾਈ ਬੈਠੇ ਹਾਂ। ਕਈ ਸੱਜਣ ਕਹਿੰਦੇ ਜੀ ਉਹਨਾਂ ਨਾਲ ਚਰਚਾ ਕਰੀਏ, ਵਿਚਾਰ ਕਰੀਏ। ਮੈਂ ਕਿਹਾ ਕਿੰਨੀ ਵਾਰੀ ਨਾਲ ਚਰਚਾ ਕੀਤੀ ਹੈ, ਕਦੀ ਸਾਹਮਣੇ ਨਹੀਂ ਆਉਂਦੇ, ਵਿਚਾਰ ਨਹੀਂ ਕਰਦੇ। ਉਹਨਾਂ ਲੋਕਾਂ ਨੂੰ ਸਵਾਲ ਕਰਦੇ ਨੇ ਜਿਹਨਾਂ ਨੂੰ ਗੁਰਬਾਣੀ ਦੀ ਨੌਲੇਜ ਨਹੀਂ ਹੁੰਦੀ, ਤੇ ਉਹ ਵਿਚਾਰੇ ਜਵਾਬ ਨਹੀਂ ਦੇ ਪਾਉਂਦੇ, ਤੇ ਉਹ ਕਹਿੰਦੇ ਅਸੀਂ ਬੜਾ ਵੱਡਾ ਮਾਰ ਕੰਮ ਮਾਰ ਲਿਆ। ਪਿਆਰੇ ਖਾਲਸਾ ਜੀ, ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਬਾਰੇ ਤੁਸੀਂ ਅੱਜ ਪ੍ਰਸ਼ਨ ਕੀਤਾ ਸੀ। ਥੋੜੇ ਜਿਹੇ ਸਮੇਂ 'ਚ ਆਪਾਂ ਕੁਝ ਕੁ ਵਿਚਾਰ ਸਾਂਝੇ ਕਰ ਲਈਏ। ਸਤਿਗੁਰੂ ਕਲਗੀ ਧਰ ਪਾਤਸ਼ਾਹ ਜੀ ਦੀ ਬਾਣੀ ਬਾਰੇ ਮਹਾਰਾਜਾ ਨਾਭਾ ਦੇ ਦਰਬਾਰੀ ਕਵੀ ਕਵੀ ਗਵਾਲ ਨੇ ਬੜਾ ਸੁੰਦਰ ਕਥਨ ਕੀਤਾ ਹੈ। ਉਹ ਕਹਿੰਦੇ ਨੇ, ਪੜ੍ਹ ਕੇ ਤਿਹਾਰੀ ਬਾਣੀ ਸ੍ਰੀ ਮਾਨ ਗੋਬਿੰਦ ਸਿੰਘ। ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਹੇ ਕਲਗੀ ਧਰ ਜੀ, ਤੁਹਾਡੀ ਬਾਣੀ ਪੜ੍ਹ ਕੇ ਤਿਹਾਰੀ ਬਾਣੀ ਸ੍ਰੀ ਮਾਨ ਗੋਬਿੰਦ ਸਿੰਘ। ਜੀਵਨ ਮੁਕਤ ਜਨ ਹੋਏ ਰਹੇ ਆਗਮੇ, ਆਗਮ ਅੱਗ ਦਾ ਅਰਥ ਅਗਿਆਨ, ਆਖੋ ਵਾਹਿਗੁਰੂ। ਇਹ ਸੰਸਾਰ ਅਗਿਆਨ ਰੂਪ ਹੈ, ਹਨੇਰਾ ਰੂਪ ਹੈ, ਅੰਧਕਾਰ ਰੂਪ ਹੈ। ਇੱਥੇ ਸਾਰੇ ਪਾਸੇ ਹਨੇਰਾ ਹੈ, ਹਨੇਰੇ ਵਿੱਚ ਲੋਕ ਜੰਮ ਰਹੇ ਨੇ ਤੇ ਮਰ ਰਹੇ ਨੇ, ਆਉਣ ਜਾਣ ਚੱਲ ਰਿਹਾ। ਅਜੇ ਤੱਕ ਸਾਨੂੰ ਕਿਸੇ ਨੂੰ ਵੀ ਗਿਆਨ ਨਹੀਂ ਵੀ ਇਹ ਸੰਸਾਰ ਕੀ ਹੈ, ਅਸੀਂ ਕੀ ਹਾਂ, ਕਿੱਥੋਂ ਆਏ ਹਾਂ, ਕਿੱਥੇ ਜਾਣਾ, ਸਾਡਾ ਪ੍ਰਯੋਜਨ ਕੀ ਹੈ, ਸਾਡਾ ਮਕਸਦ ਕੀ ਹੈ। ਅਗਿਆਨੀ ਜੀਵ ਖੁੱਡ ਦੇ ਉੱਤੇ ਡਾਂਗਾ ਮਾਰੀ ਜਾਂਦੇ ਆ, ਆਖੋ ਵਾਹਿਗੁਰੂ। ਖੁੱਡ ਤੇ ਡਾਂਗਾ, ਖੁੱਡ ਨੂੰ ਕੁੱਟਣ ਨਾਲ ਖੁੱਡ ਸਮਝਦੇ ਹੋ, ਸੱਪ ਦੀ ਖੁੱਡ ਬਾਣੀ ਚ ਉਹਦੇ ਬਾਰੇ ਪੰਜਾਬੀ ਚ ਖੁੱਡ ਕਹਿੰਦੇ ਆ, ਅੰਗਰੇਜ਼ੀ ਤੁਹਾਡਾ ਪਤਾ ਨੀ ਕੀ ਤੁਸੀਂ ਨਾਂ ਲੈਂਦੇ, ਪਰ ਬਾਣੀ ਚ ਵਰਮੀ ਸ਼ਬਦ ਆ, ਵਰਮੀ। ਮਹਾਰਾਜ ਕਹਿੰਦੇ, ਵਰਮੀ ਮਾਰੀ ਸਾਪ ਨਾ ਮਰੇ। ਜੇ ਆਪਾਂ ਖੁੱਡ ਨੂੰ ਡਾਂਗਾ ਮਾਰੀ ਜਾਈਏ, ਸੱਪ ਨਹੀਂ ਮਰਦਾ। ਵਰਮੀ ਮਾਰੀ ਸਾਪ ਨਾ ਮਰੇ, ਤੇ ਉਹ ਨਿਗੁਰੇ ਕਰਨ ਕਮਾਏ। ਅਸੀਂ ਬਾਹਰ ਨਾਲ ਰੌਲਾ ਜ਼ਿਆਦਾ ਪਾਇਆ ਹੋਇਆ, ਅੰਦਰ ਕੱਖ ਵੀ ਨਹੀਂ। ਅੰਦਰ ਦਾ ਸੱਪ ਹੰਕਾਰਦਾ, ਉਦਾਂ ਹੀ ਹੰਕਾਰੇ ਮਾਰਦਾ, ਮੈਂ ਮੇਰੀ ਉਦਾਂ ਹੀ ਹੈ ਸਾਡੀ। ਭਾਵੇਂ ਅਸੀਂ ਮੁਸਲਮਾਨ ਬਣ ਜਾਈਏ, ਭਾਵੇਂ ਈਸਾਈ ਬਣ ਜਾਈਏ, ਭਾਵੇਂ ਅਸੀਂ ਜੈਨੀ ਬਣ ਜਾਈਏ, ਭਾਵੇਂ ਬੋਧੀ ਬਣ ਜਾਈਏ, ਭਾਵੇਂ ਹਿੰਦੂ ਬਣ ਜਾਈਏ, ਭਾਵੇਂ ਸਿੱਖ ਬਣ ਜਾਈਏ, ਹੰਕਾਰ ਦਾ ਨਹੀਂ ਮਿਟਿਆ, ਆਖੋ ਵਾਹਿਗੁਰੂ। ਵਰਮੀ ਮਾਰੀ ਸਾਪ ਨਾ ਮਰੈ, ਖੁੱਡ ਦੇ ਉੱਤੇ ਡਾਂਗਾ ਮਾਰਨ ਨਾਲ ਸੱਪ ਨਹੀਂ ਜੇ ਵਰਨਾ, ਤੇ ਉਹ ਨਿਗੁਰੇ ਕਰਮ ਕਮਾਏ। ਨਿਗੁਰੇ ਬੰਦੇ ਏਦਾਂ ਹੀ ਕਰੀ ਜਾਂਦੇ, ਅਗਿਆਨ ਵਿੱਚ ਜੀ ਰਹੇ ਹਨ। ਗੁਰੂ ਗ੍ਰੰਥ ਸਾਹਿਬ ਕੋਲ ਗਿਆਨ ਹੈ, ਪਰ ਅਸੀਂ ਲੈ ਕੇ ਰਾਜੀ ਨਹੀਂ, ਸੁਣ ਕੇ ਰਾਜੀ ਨਹੀਂ, ਪੜ੍ਹ ਕੇ ਰਾਜੀ ਨਹੀਂ, ਮੰਨ ਕੇ ਰਾਜੀ ਨਹੀਂ। ਮੱਥਾ ਟੇਕਦੇ ਹਾਂ, ਮਹਾਰਾਜ ਜੀ ਅਸੀਂ ਤੁਹਾਨੂੰ ਮੱਥਾ ਵੀ ਟੇਕਾਂਗੇ, ਤੁਹਾਡੀ ਪੂਜਾ ਵੀ ਕਰਾਂਗੇ, ਪਰ ਅਸੀਂ ਪੜ੍ਹਨਾ ਨਹੀਂ, ਸੁਣਨਾ ਨਹੀਂ ਤੁਹਾਡਾ ਬਚਨ। ਗੁਰਮਤਿ ਦਾ ਸਿਧਾਂਤ ਕੀ ਹੈ, ਅਸੀਂ ਕੀ ਸੋਚੀ ਬੈਠੇ ਹਾਂ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਵੀ ਗਵਾਲ ਕਹਿੰਦਾ, ਜੀਵਨ ਮੁਕਤ ਜਨ ਹੋਏ ਰਹੇ ਆਗਮੇ, ਆਗਮੇ ਅਗਿਆਨ। ਇਹ ਸੰਸਾਰ ਹਨੇਰਾ ਅਗਿਆਨਤਾ ਦਾ ਪਸਰਿਆ ਹੋਇਆ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਤੁਹਾਡੀ ਬਾਣੀ ਪੜ੍ਹ ਕੇ ਲੋਕ ਗਿਆਨੀ ਬਣ ਗਏ ਹਨ, ਮੁਕਤ ਹੋ ਗਏ, ਜੀਵਨ ਮੁਕਤ ਹੋ ਗਏ। ਕੌਣ ਕੌਣ ਹੋਏ ਨੇ ਦੇਖੋ, ਪ੍ਰਤੱਖ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੇ ਦਸਮ ਦੀ ਬੀੜ ਸਭ ਤੋਂ ਪਹਿਲੀ ਵਾਰ ਲਿਖੀ ਹੈ। ਅੱਜ ਤੱਕ ਕਈ ਪੁੱਛਦੇ ਨੇ ਕਿਹਨੇ ਲਿਖੀ ਦਸਮ ਦੀ ਬੀੜ, ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਦਮਦਮੇ ਸਾਹਿਬ ਲਿਖਵਾਈ। ਦਸਮ ਦੀ ਬੀੜ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਮਾਤਾ ਸੁੰਦਰੀ ਜੀ ਨੇ ਹੁਕਮ ਦੇ ਕਿ ਜਿੱਥੇ ਜਿੱਥੇ ਸਤਿਗੁਰਾਂ ਦੀ ਬਾਣੀ ਹੈ ਪੋਥੀਆਂ ਇਕੱਠੀਆਂ ਕਰਕੇ ਇਕੱਤਰ ਕਰਕੇ ਤੇ ਸਰੂਪ ਤਿਆਰ ਕਰੋ, ਕਿਉਂਕਿ ਜਿਹੜਾ ਪਹਿਲਾ ਖਜ਼ਾਨਾ ਸੀ ਸਰਸਾ ਨਦੀ ਦੇ ਕੰਢੇ ਤੇ ਬਹੁਤ ਦੁਰਲੱਭ ਖਜ਼ਾਨਾ ਅਲੋਪ ਹੋ ਗਿਆ ਖਾਲਸੇ ਦਾ। ਗੁਰੂ ਸਾਹਿਬਾਂ ਦੀ ਬਾਣੀ ਇੱਕ ਇਹ ਵੀ ਵਿਚਾਰ ਵਿਦਵਾਨਾਂ ਤੋਂ ਪੁਰਾਤਨ ਸੁਣੀ ਦੀ ਹੈ ਕਿ ਦਸਮ ਦੀ ਬੀੜ ਜਿਹੜੀ ਦਮਦਮਪੁਰ ਸਾਹਿਬ ਮਹਾਰਾਜ ਦਸਵੇਂ ਪਾਤਸ਼ਾਹ ਨੇ ਤਿਆਰ ਕਰਵਾਈ ਸੀ, ਉਹਦੇ ਜਫਰਨਾਮੇ ਨੂੰ ਛੱਡ ਕੇ ਸਾਰੀ ਬਾਣੀ ਸੀ, ਕਿਉਂਕਿ ਜਫਰਨਾਮਾ ਤਾਂ ਗੁਰੂ ਸਾਹਿਬ ਨੇ ਦੀਨੇ ਕਾਂਗੜ ਜਾ ਕੇ ਲਿਖਿਆ। ਜਫਰਨਾਮੇ ਨੂੰ ਛੱਡ ਕੇ ਜਿਹੜੀ ਪਹਿਲੀ ਬਾਣੀ ਹੈ, ਚਰਿੱਤਰ ਹਨ, ਰਾਮਾ ਅਵਤਾਰ ਹੈ, ਕ੍ਰਿਸ਼ਨਾ ਅਵਤਾਰ ਹੈ, 24 ਅਵਤਾਰ ਨੇ, ਬਚਿੱਤਰ ਨਾਟਕ ਦੇ 14 ਅਧਿਆਏ ਨੇ, ਸਵੈ ਜੀਵਨੀ ਸਤਿਗੁਰਾਂ ਦੀ, ਅਕਾਲ ਉਸਤਤ ਜਾਪ ਸਾਹਿਬ ਪ੍ਰਸਾਦ ਸੋਈਏ, ਸ਼ਬਦ ਹਜ਼ਾਰੇ, 33 ਸਵਈਏ, ਸਾਰੀ ਬਾਣੀ ਉਸ ਬੀੜ ਵਿੱਚ ਸੀ। ਆਉਣ ਵਾਲੇ ਸਮੇਂ ਦੀ ਵਾਰਤਾ ਨੂੰ ਮੁੱਖ ਰੱਖ ਕਰਕੇ ਭਵਿੱਖ ਦੇ ਜਾਣਕਾਰ ਸਤਿਗੁਰੂ ਜੀ ਅਨੰਦਪੁਰ ਸਾਹਿਬ ਜਦੋਂ ਬੀੜ ਲਿਖਵਾਈ ਤਾਂ ਚੰਬੇ ਵਾਲੀ ਜਿਹੜੀ ਰਾਣੀ ਸੀ ਰਾਜਕੁਮਾਰੀ, ਬਹੁਤ ਵਿਦਵਾਨ ਸੀ ਸਤਿਗੁਰਾਂ ਨਾਲ, ਉਹਦੀ ਖਤੋ ਕਿਤਾਬਤ ਵੀ ਮਿਲਦੀ ਸੂਰਜ ਪ੍ਰਕਾਸ਼ ਵਿੱਚ। ਉਹਨੇ ਮਹਾਰਾਜ ਜੀ ਤੋਂ ਕਈ ਸਵਾਲ ਭੇਜ ਪੁੱਛੇ ਤੇ ਮਹਾਰਾਜ ਨੇ ਜਵਾਬ ਦਿੱਤਾ। ਉਹ ਬੀੜ ਉਹ ਲੈ ਗਈ ਸੀ, ਇਧਰੋਂ ਜੰਗ ਵਿੱਚ ਪੋਥੀਆਂ ਜਿਹੜੀਆਂ ਸਨ ਉਹ ਖਿੰਡ ਗਈਆਂ। ਮਾਤਾ ਸੁੰਦਰੀ ਜੀ ਨੇ ਵਿਚਾਰ ਕੀਤਾ ਵੀ ਜੇ ਮਹਾਰਾਜ ਜੀ ਦੀ ਬਾਣੀ ਇਸ ਤਰ੍ਹਾਂ ਅਲੋਪ ਹੋ ਗਈ, ਇੱਕ ਥਾਂ ਤੇ ਇਕੱਠੀ ਨਾ ਕੀਤੀ, ਫਿਰ ਆਉਣ ਵਾਲੇ ਸਮੇਂ 'ਚ ਬੜੀ ਔਖਿਆਈ ਹੋਵੇਗੀ। ਉਹਨਾਂ ਨੇ ਹੁਕਮ ਦਿੱਤਾ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਜੀ ਨੂੰ, ਤੁਸੀਂ ਸਾਰੀਆਂ ਪੋਥੀਆਂ ਥਾਂ ਥਾਂ ਇਕੱਠੀਆਂ ਕਰਕੇ ਤੇ ਇੱਕ ਜਿਲਦ ਦੇ ਵਿੱਚ ਗੁਰੂ ਮਹਾਰਾਜ ਦੀ ਬਾਣੀ ਦਾ ਗ੍ਰੰਥ ਤਿਆਰ ਕਰੋ। ਭਾਈ ਮਨੀ ਸਿੰਘ ਜੀ ਇੱਕ ਚਿੱਠੀ ਮਾਤਾ ਜੀ ਦੇ ਨਾਮ ਤੇ ਲਿਖੀ ਹੋਈ ਮਿਲਦੀ ਹੈ। ਚਿੱਠੀ ਦਾ ਸਿਰਲੇਖ ਇੱਥੋਂ ਸ਼ੁਰੂ ਹੁੰਦਾ, ਲਿਖਤੋਂ ਮਨੀ ਸਿੰਘ ਪੂਜ ਮਾਤਾ ਜੀ ਕੇ ਚਰਨੋਂ ਪਰ ਪ੍ਰਣਾਮ ਡੰਡੋਤ ਬੰਦਨਾ। ਕਿੱਦਾਂ ਲਿਖਿਆ ਵੀ ਮੈਂ ਮੱਥਾ ਟੇਕਦਾ ਮਾਤਾ ਜੀ ਦੇ ਚਰਨਾਂ। ਮਨੀ ਸਿੰਘ ਜੀ ਮਨੀ ਸਿੰਘ ਕੀ ਵਾਚਨੀ, ਯਾਨੀ ਮੇਰੇ ਵੱਲੋਂ ਮੱਥਾ ਟੇਕਣਾ। ਫਿਰ ਅੱਗੇ ਹੋਰ ਵੀ ਕਈ ਬਚਨ ਲਿਖਿਆ ਮਾਤਾ ਜੀ ਵੀ ਇੱਧਰ ਆਣੇ ਪਰ ਹਮਾਰਾ ਸਰੀਰ ਵਾਯੂ ਕਾ ਵਿਕਾਰੀ ਹੋ ਗਿਆ ਹੈ। ਜਦੋਂ ਦੇ ਅਸੀਂ ਅੰਮ੍ਰਿਤਸਰ ਆਏ ਹਾਂ ਸਾਡਾ ਸਰੀਰ ਠੀਕ ਨਹੀਂ ਚੱਲ ਰਿਹਾ, ਬਿਮਾਰ ਹਾਂ, ਹਵਾ ਦਾ ਫਰਕ ਪੈ ਗਿਆ। ਇੱਧਰ ਆਣੇ ਪਰ ਹਮਾਰਾ ਸਰੀਰ ਵਾਯੂ ਕਾ ਵਿਕਾਰੀ ਹੋ ਗਿਆ ਹੈ, ਪਰ ਹਰਿਮੰਦਰ ਕੀ ਸੇਵਾ ਮੇਂ ਕੋਈ ਆਲਤ ਨਹੀਂ। ਇਹ ਵੀ ਲਿਖਿਆ ਵੀ ਹਰਿਮੰਦਰ ਸਾਹਿਬ ਦੀ ਸੇਵਾ ਜਿਹੜੀ ਗੁਰੂ ਮਹਾਰਾਜ ਗੁਲਾਮ ਦਾਸ ਜੀ ਸਾਡੇ ਤੋਂ ਲੈ ਰਹੇ ਨੇ, ਉਹਦੇ 'ਚ ਕੋਈ ਆਲਸ ਨਹੀਂ। ਸਰੀਰ ਭਾਵੇਂ ਠੀਕ ਨਹੀਂ ਪਰ ਸੇਵਾ ਦਰਬਾਰ ਸਾਹਿਬ ਦੀ ਚੱਲ ਰਹੀ ਹੈ। ਫਿਰ ਭਾਈ ਸਾਹਿਬ ਮਨੀ ਸਿੰਘ ਜੀ ਨੇ ਅੱਗੇ ਇੱਕ ਹੋਰ ਜ਼ਿਕਰ ਕੀਤਾ ਹੈ, ਪੋਥੀਆਂ ਜੋ ਭੇਜੀਆਂ ਸੀ ਸੋ ਮਿਲ ਗਈਆਂ ਹੈ, ਔਰ ਉਹਦੇ 'ਚ ਇਹ ਵੀ ਜ਼ਿਕਰ ਹੈ ਵੀ ਸਾਹਿਬਾਂ ਦੇ 303 ਚਰਿੱਤਰਾਂ ਦੀ ਪੋਥੀ ਮਿਲ ਗਈ ਹੈ। 303 ਚਰਿੱਤਰ ਹੋਰ ਜੋ ਪੋਥੀਆਂ ਮਿਲੀਆਂ ਸੋ ਭੇਜ ਦਿਆਂਗੇ। ਹੋਰ ਵੀ ਸਾਰੀਆਂ ਗੱਲਾਂ ਭਾਈ ਸਾਹਿਬ ਮਨੀ ਸਿੰਘ ਜੀ ਲਿਖ ਕੇ ਮਾਤਾ ਜੀ ਨਾਲ ਕਰਦੇ ਸਨ ਉਸ ਸਮੇਂ ਜਦੋਂ ਸਤਿਗੁਰੂ ਦਸਮ ਪਾਤਸ਼ਾਹ ਦੀ ਬਾਣੀ ਲਿਖੀ ਜਾ ਰਹੀ ਸੀ। ਸਾਰੀ ਬਾਣੀ ਇਕੱਤਰ ਕੀਤੀ ਭਾਈ ਸਾਹਿਬ ਜੀ ਨੇ ਆਪਣੀ ਕਲਮ ਦੇ ਨਾਲ ਲਿਖੀ। ਅੱਜ ਭਾਈ ਮਨੀ ਸਿੰਘ ਜੀ ਉਹ ਬੀੜ ਪੰਥ ਕੋਲ ਮੌਜੂਦ ਹੈ, ਦਿੱਲੀ 'ਚ ਹਨੂੰਮਾਨ ਰੋਡ ਦੇ ਉੱਤੇ ਰਾਜਾ ਗੁਲਾਬ ਸਿੰਘ ਸੇਠੀ ਦਾ ਘਰ ਹੈ। ਰਾਜਾ ਗੁਲਾਬ ਸਿੰਘ ਸੇਠੀ ਅੱਜ ਤੋਂ 100 ਸਾਲ ਪਹਿਲਾਂ ਹੋਏ ਨੇ। ਸ੍ਰੀ ਹਜ਼ੂਰ ਸਾਹਿਬ ਤੋਂ ਉਹ ਬੀੜ ਪੁਜਾਰੀ ਸਿੰਘਾਂ ਤੋਂ ਲੈ ਕੇ ਉਹਨਾਂ ਨੇ ਆਪਣੇ ਘਰ ਲਿਆਂਦੀ ਸੀ। ਭਾਈ ਸਾਹਿਬ ਮਨੀ ਸਿੰਘ ਦੇ ਹੱਥ ਦੀ ਲਿਖੀ ਹੋਈ ਬੀੜ ਮੌਜੂਦ ਹੈ ਦਸਮ ਪਾਤਸ਼ਾਹ ਜੀ। ਇਹਦੇ ਵਿੱਚ ਸਾਧ ਸੰਗਤ ਜੀ ਭਾਈ ਸਾਹਿਬ ਨੇ ਜਬਰਨਾਮਾ ਵੀ ਐਡ ਕੀਤਾ, ਜਿਹੜੀ ਪਹਿਲਾਂ ਬਾਣੀ ਸੀ ਗੁਰੂ ਦਸਵੇਂ ਪਾਤਸ਼ਾਹ ਦੀ, ਉਹ ਸਿਰਫ ਚਰਿੱਤਰਾਂ ਤੱਕ ਸਮਾਪਤ ਹੋ ਜਾਂਦੀ ਸੀ। ਇਸ ਲਈ ਚਰਿੱਤਰੋਂ ਪਖਿਆਨ ਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਭਾਲ ਦੇ 405 ਚਰਿੱਤਰ ਸਮਾਪਤ ਮਸਤ ਸੋ ਮਸਤ। ਉਹਦੇ ਉਸ ਤੋਂ ਬਾਅਦ ਇੱਕ ਅਫਜੂ ਸ਼ਬਦ ਆਉਂਦਾ ਹੈ। ਅਫਜੂ ਦਾ ਮਤਲਬ ਹੁੰਦਾ ਹੈ ਅੱਗੇ ਹੋਰ ਚੱਲਦੀ ਹੈ ਲੜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਅਫਜੂ ਇੱਥੇ ਕਿਉਂ ਲਿਖਿਆ ਗਿਆ? ਹਾਲਾਂਕਿ ਚਰਿੱਤਰਾਂ ਦੀ ਮੋਥੀ ਸਮਾਪਤ ਹੋ ਗਈ, ਅਫਜੂ ਕਿਉਂ ਆਇਆ? ਉਹਦਾ ਮਤਲਬ ਹੈ ਕਿ ਅੱਗੇ 12 ਹਦਾਇਤਾਂ ਜਬਰਨਾਮੇ ਦੀਆਂ ਵੀ ਨਾਲ ਐਡ ਕੀਤੀਆਂ ਭਾਈ ਮਨੀ ਸਿੰਘ ਹੋਰਾਂ ਨੇ, ਤੇ ਦਸਮ ਦੀ ਬਾਣੀ ਸੰਪੂਰਨ ਕੀਤੀ। ਔਰ ਇਸ ਦੇ ਵਿੱਚ ਪਹਿਲਾਂ ਸਭ ਤੋਂ ਸ਼੍ਰੋਮਣੀ ਬਾਣੀ ਸ੍ਰੀ ਜਾਪ ਸਾਹਿਬ ਜੀ ਨੂੰ ਰੱਖਿਆ। ਜਾਪ ਸਾਹਿਬ ਜੋ ਹੈ ਉਹ ਅਕਾਲ ਪੁਰਖ ਦੇ ਬੇਅੰਤ ਨਾਮਾਂ ਦਾ ਜਾਪ ਹੈ। ਜੋ ਇਹ ਸੰਸਾਰ ਦੇ ਵਿੱਚ, ਕਿਉਂਕਿ ਜਿਹੜਾ ਇਹ ਸੰਸਾਰ ਹੈ ਸੰਸਾਰੀ ਲੋਕਾਂ ਲਈ ਸੰਸਾਰ ਹੈ, ਪਰ ਨਿਰੰਕਾਰੀ ਲੋਕਾਂ ਲਈ ਨਿਰੰਕਾਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦ੍ਰਿਸ਼ਟੀ ਦਾ ਫਰਕ, ਸੁਖੀਏ ਕੋ ਭੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਸੁਖੀ ਨੂੰ ਸਾਰੇ ਸੁਖੀ ਦਿਸਦੇ ਹਨ, ਬਿਮਾਰ ਨੂੰ ਸਾਰੇ ਬਿਮਾਰ ਦਿਸਦੇ ਹਨ। ਤਿਸ ਕੈ ਭਾਣੈ ਕੋਏ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਜਿਸ ਨੂੰ ਸਾਰਾ ਬ੍ਰਹਮ ਦਾ ਸਰੂਪ ਨਜ਼ਰ ਆ ਜਾਂਦਾ, ਉਸ ਨੂੰ ਚੰਗਾ ਮਾੜਾ ਭੁੱਲਿਆ ਭਟਕਿਆ ਨਜ਼ਰ ਨਹੀਂ ਆਉਂਦਾ, ਬ੍ਰਹਮ ਰੂਪ ਨਜ਼ਰ ਆਉਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ ਸਾਰੇ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਨੂੰ ਤੁਸੀਂ ਇੱਕ ਨਜ਼ਰੀਏ ਨਾਲ ਪੜ੍ਹੋ ਤਾਂ ਉਹਦੇ ਵਿੱਚ ਇਹ ਨਜ਼ਰ ਆਏਗਾ ਵੀ ਜੋ ਕੁਝ ਸੰਸਾਰ ਵਿੱਚ ਹੈ ਉਹ ਪਰਮੇਸ਼ਰ ਦਾ ਰੂਪ ਹੈ। ਆਖੋ ਵਾਹਿਗੁਰੂ। ਤੇ ਜੇ ਰੱਬ ਦੇਖਣਾ ਹੈ ਤਾਂ ਉਹ ਰੱਬ ਨੂੰ ਕਿਸੇ ਦੇ ਸੱਤਵੇਂ ਅਸਮਾਨ ਤੇ ਨਹੀਂ ਜਾ ਕੇ ਦੇਖਣਾ, ਰੱਬ ਤੁਹਾਨੂੰ ਆਪਣੇ ਅੰਦਰ ਦੇਖਣਾ ਪੈਣਾ, ਬਾਹਰ ਦੇਖਣਾ ਪੈਣਾ। ਅੰਤਰ ਬਾਹਰ ਸਰਬ ਨਿਰੰਤਰ, ਸਾਰਿਆਂ ਦੇ ਅੰਦਰ ਬਾਹਰ ਇੱਕੋ ਹੀ ਪਰਮਾਤਮਾ ਪਰਿਪੂਰਨ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਬਲਿਹਾਰ ਜਾਵਾਂ ਮੇਰੇ ਮਾਲਕ, ਤੂੰ ਆਪਣੀ ਕੁਦਰਤ 'ਚ ਰਹਿਣਾ ਹੈ। ਆਹ ਜਿਹੜੀ ਦੁਨੀਆਂ ਬਣਾਈ ਇਹਦੇ 'ਚ ਰਹਿਣਾ ਹੈ। ਤੇ ਮਹਾਰਾਜ ਨੇ ਉਸ ਪ੍ਰਭੂ ਦੇ ਨਾਮ ਲਏ, ਐਸੇ ਨਾਮ ਲਏ ਜਿਹੜੇ ਇਸ ਦੁਨੀਆਂ ਦੇ ਵਿੱਚ ਨਜ਼ਰ ਆ ਸਕਦੇ ਹਨ, ਇਸ ਦੁਨੀਆਂ ਤੋਂ ਪਰੇ ਵੀ ਹਨ, ਇਸ ਦੁਨੀਆਂ ਦੇ ਅੰਦਰ ਵੀ ਹਨ। ਜਿਵੇਂ ਮਹਾਰਾਜ ਕਹਿੰਦੇ ਨਮੋ ਜੋਗ ਜੋਗੇ ਨਮੋ ਭੋਗ ਭੋਗੇ। ਇੱਕ ਪਾਸੇ ਜੋਗੀ ਬਣਿਆ ਬੈਠਾ ਹੈ, ਇੱਕ ਪਾਸੇ ਭੋਗੀ ਬਣਿਆ ਬੈਠਾ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆ ਜੀ। ਹੇ ਵਾਹਿਗੁਰੂ, ਇੱਕ ਪਾਸੇ ਤੂੰ ਨਮੋ ਕਰਿਆ ਕਰਤਾ, ਕਲਾ ਕਲੇਸ਼ ਕਰਨ ਵਾਲਾ, ਲੜਾਈ ਕਰਾਉਣ ਵਾਲਾ, ਦੰਗੇ ਕਰਾਉਣ ਵਾਲਾ ਬਣਿਆ ਹੋਇਆ। ਕਿਉਂਕਿ ਜਿਹੜੇ ਦੰਗੇ ਕਰ ਰਹੇ ਨੇ, ਲੜਾਈ ਕਰ ਰਹੇ ਨੇ, ਝਗੜਾ ਕਰ ਰਹੇ ਨੇ, ਉਹਨਾਂ 'ਚ ਕੀ ਹੈ? ਆਤਮਾ। ਤੇ ਆਤਮਾ ਕੀ ਹੈ? ਪਰਮਾਤਮਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਮਸਕਾਰ ਕਿ ਤੂੰ ਸਾਰਿਆਂ ਦੇ ਅੰਦਰ ਵਰਤ ਰਿਹਾ, ਜਿਹੜੇ ਕਲਾ ਕਲੇਸ਼ ਦੀ ਖੇਡ ਹੈ ਉਹ ਵੀ ਤੇਰੀ ਹੈ। ਦੂਜੇ ਪਾਸੇ ਨਮੋ ਸ਼ਾਂਤ ਰੂਪੇ, ਪੂਰਨ ਸ਼ਾਂਤ ਸੰਤ ਬਣ ਚੁੱਕਾ। ਸੰਤ ਦਾ ਮਤਲਬ ਕੀ ਹੈ? ਸਾ ਅੰਤ। ਸ਼ਾਂਤੀ ਦਾ ਮਤਲਬ ਕੀ ਹੈ? ਸਾ ਅੰਤੀ। ਜਿੱਥੇ ਅੰਤ ਹੋ ਗਿਆ ਸਾਰੀਆਂ ਵਿਆਸ਼ਨਾਵਾਂ ਦਾ, ਸਾਰੀਆਂ ਲੜਾਈਆਂ ਦਾ, ਸਾਰਿਆਂ ਉਦਵੇਗਾਂ ਦਾ, ਉਹ ਸ਼ਾਂਤ ਹੋ ਗਿਆ। ਨਮੋ ਕਲਾ ਕਰਦਾ, ਨਮੋ ਸ਼ਾਂਤ ਰੂਪੇ। ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਕਲਾ ਕਰਨ ਵਾਲਾ ਵੀ ਹੈ ਤੇ ਤੂੰ ਸ਼ਾਂਤ ਰੂਪ ਵੀ ਹੈ। ਨਮੋ ਜੁੱਧ ਜੁੱਧੇ, ਜੁੱਧ ਕਰਨ ਵਾਲਾ ਵੀ ਹੈ। ਆਖੋ ਸਤਨਾਮ ਸ੍ਰੀ। ਨਮੋ ਸ਼ਸਤਰ ਪਾਣੇ, ਨਮੋ ਅਸਤਰ ਪਾਣੇ। ਨਮਸਕਾਰ ਹੋਵੇ ਸ਼ਸਤਰਾਂ ਨੂੰ ਧਾਰਨ ਕਰਨ ਵਾਲੇ ਵਾਹਿਗੁਰੂ, ਨਮਸਕਾਰ ਹੋਵੇ ਅਸਤਰ ਚਲਾਉਣ ਵਾਲਾ। ਅਸਤਰ ਕਹਿੰਦੇ ਜਿਹੜਾ ਦੂਰੋਂ ਚਲਾਇਆ ਜਾਵੇ, ਤੀਰ ਗੋਲੀ ਬੰਬ ਜੋ ਸ਼ਸਤਰ ਨੇ ਉਹ ਅਸਤਰ ਸ਼ਸਤਰ ਤੂੰ ਆਪ ਹੀ ਚਲਾ ਰਿਹਾ, ਆਪ ਹੀ ਤੂੰ ਬਣਿਆ ਹੋਇਆ। ਆਖੋ ਸਤਨਾਮ ਸ੍ਰੀ। ਜੇ ਬੰਦਾ ਜਾਪ ਸਾਹਿਬ ਨੂੰ ਸਮਝ ਲਵੇ, ਇਹਨਾਂ ਨੂੰ ਬ੍ਰਹਮ ਗਿਆਨ ਹੋ ਸਕਦਾ, ਉਹਨੂੰ ਸੋਝੀ ਹੋ ਸਕਦੀ ਹੈ। ਸਤਿਗੁਰੂ ਜੀ ਨੇ ਸਾਰੇ ਸੰਸਾਰ ਵਿੱਚ ਵਰਤ ਰਹੇ ਪਰਮਾਤਮਾ ਨੂੰ। ਆਹ ਤੁਸੀਂ ਦੇਖੋ ਇਹੀ ਗੱਲ ਜਪੁਜੀ ਸਾਹਿਬ ਵਿੱਚ ਵੀ ਹੈ। ਦੋ ਪੌੜੀਆਂ ਨੇ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਤਰਾ। ਇਹ ਜਿਹੜੇ ਚੰਗੇ ਹਨ, ਆਖੋ ਵਾਹਿਗੁਰੂ, ਜਿਹੜੇ ਚੰਗੇ ਹਨ ਉਹਨਾਂ ਦਾ ਜ਼ਿਕਰ ਹੈ। ਜਪ ਕਰਨ ਵਾਲੇ, ਤਪ ਕਰਨ ਵਾਲੇ, ਪ੍ਰੇਮ ਕਰਨ ਵਾਲੇ, ਪੂਜਾ ਕਰਨ ਵਾਲੇ, ਸਤੀ ਦਾਤਾਰ, ਇਹ ਚੰਗੇ ਹਨ, ਸਤੋ ਗੁਣੀ ਬਿਰਤੀ ਵਾਲੇ। ਇਹਨਾਂ ਵਿੱਚ ਕੌਣ ਵਰਤ ਰਿਹਾ ਹੈ ਪਰਮਾਤਮਾ? ਅੱਗੇ ਸੁਣੋ, ਅਸੰਖ ਮੂਰਖ ਅੰਧ ਘੋਰ, ਅਸੰਖ ਜੋਰ ਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆ ਕੂੜੇ ਫਿਰਾਹੇ, ਅਸੰਖ ਮਲੇਸ਼ ਮਨ ਭੱਖ ਖਾਹੇ, ਅਸੰਖ ਨਿੰਦਕ ਸਿਰ ਕਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਤ ਭਾਵੈ ਸਾਈ ਭਲੀ ਕਾਲ, ਤੂੰ ਸਦਾ ਸਲਾਮਤ। ਉੱਧਰ ਵੀ ਪਰਮਾਤਮਾ ਹੀ ਹੈ, ਆਖੋ ਵਾਹਿਗੁਰੂ, ਉੱਧਰ ਵੀ ਉਹਦੀ ਕਲਾ ਹੈ। ਦੈਵੀ ਗੁਣਾਂ ਵਿੱਚ ਵੀ ਤੇ ਆਸਰੀ ਗੁਣਾਂ ਵਿੱਚ ਵੀ ਵਰਤਣ ਵਾਲਾ ਅਕਾਲ ਪੁਰਖੀ ਹੈ, ਜੋਤ ਇੱਕੋ ਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਵੇ। ਸ੍ਰੀ ਜਾਪ ਸਾਹਿਬ ਇਸ ਗੱਲ ਦਾ, ਬ੍ਰਹਮ ਗਿਆਨ ਦਾ ਪ੍ਰਗਟਾਵਾ ਪ੍ਰਤੱਖ ਦਸਵੇਂ ਪਾਤਸ਼ਾਹ ਨੇ। ਇਸ ਤੋਂ ਅਗਲੀ ਬਾਣੀ ਸ੍ਰੀ ਅਕਾਲ ਉਸਤਤ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਹੈ, ਦਸਮ ਦੇ ਵਿੱਚ ਜਾਪ ਸਾਹਿਬ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਖਮਨੀ ਸਾਹਿਬ ਹੈ, ਦਸਮ ਦੇ ਵਿੱਚ ਅਕਾਲ ਉਸਤਤ ਹੈ। ਆਖੋ ਵਾਹਿਗੁਰੂ, ਇੱਕ ਘੰਟੇ ਸੁਖਮਨੀ ਸਾਹਿਬ ਪੜ੍ਹਦੇ ਹਾਂ, ਇੱਕ ਘੰਟਾ ਹੀ ਅਕਾਲ ਉਸਤਤ ਦੇ ਪਾਠ ਤੇ ਲੱਗਦਾ ਹੈ। ਔਰ ਅਕਾਲ ਉਸਤਤ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਪਰਮਾਤਮਾ ਵਾਹਿਗੁਰੂ ਬੇਅੰਤ ਰੂਪਾਂ ਦੇ ਵਰਤ ਰਿਹਾ ਹੈ। ਕਤੂ ਸੁਚੇਤ ਹੋਏ ਕਹਿ ਚੇਤਨਾ ਗੋਚਾਰ ਕੀਓ। ਕਿਤੇ ਤਾਂ ਇਤਨਾ ਪਰਮਾਤਮਾ ਦਿਮਾਗ ਰੂਪ ਬਣਿਆ ਹੋਇਆ, ਬੁੱਧੀ ਰੂਪ ਬਣਿਆ, ਗਿਆਨ ਰੂਪ ਬਣਿਆ ਕਿ ਚੇਤਨਾ ਨੂੰ ਵੀ ਚਾਰ ਚੰਨ ਲਾ ਦਿੱਤੇ। ਪਰਮਾਤਮਾ ਨੇ ਹੀ ਇਨਸਾਨ ਦੇ ਦਿਮਾਗ ਵਿੱਚ ਬੈਠ ਕੇ ਰੇਲ ਦਾ ਇੰਜਣ ਬਣਾ ਦਿੱਤਾ। ਬੰਦੇ ਨੇ ਨਹੀਂ ਬਣਾਇਆ, ਪਰਮਾਤਮਾ ਨੇ ਬਣਾਇਆ। ਪਰਮਾਤਮਾ ਬੰਦੇ ਦੇ ਦਿਮਾਗ ਵਿੱਚ ਬੈਠਾ, ਉਹਨੇ ਬੱਸਾਂ ਕਾਰਾਂ ਗੱਡੀਆਂ ਬਣਾ ਦਿੱਤੀਆਂ। ਪਰਮਾਤਮਾ ਬੰਦੇ ਦੇ ਦਿਮਾਗ ਵਿੱਚ ਬੈਠਾ, ਉਸਨੇ ਕੰਪਿਊਟਰ ਦਾ ਸਿਸਟਮ ਸ਼ੁਰੂ ਕਰ ਦਿੱਤਾ। ਪਰਮਾਤਮਾ ਨੇ ਇਤਨਾ ਬੰਦੇ ਦੇ ਦਿਮਾਗ ਨੂੰ ਚਾਰ ਚੰਨ ਲਾਏ ਕਿ ਉਹਨੇ ਇੰਟਰਨੈਟ ਸਿਸਟਮ ਤਿਆਰ ਕਰ ਦਿੱਤਾ। ਆ ਦੇਖ ਰਹੇ ਨਾ ਚਮਤਕਾਰ, ਅੱਜ ਤੋਂ 20 ਸਾਲ ਪਹਿਲਾਂ ਕੋਈ ਸੋਚਦਾ ਸੀ ਵੀ ਇੱਦਾਂ ਦਾ ਵੀ ਸਮਾਂ ਆਵੇਗਾ, ਇੱਥੋਂ ਬੈਠੇ ਉੱਥੇ ਗੱਲ ਹੋਵੇਗੀ, ਇੱਥੋਂ ਬੈਠੇ ਫੋਟੋ ਉੱਥੇ ਦਿਸੇਗੀ, ਸਾਰੇ ਵਰਲਡ ਵਿੱਚ ਗੱਲ ਇੱਕਦਮ ਜਾਏਗੀ, ਸਾਰਿਆਂ ਨੂੰ ਇੱਕਦਮ ਇਨਫੋਰਮੇਸ਼ਨ ਮਿਲੇਗੀ। ਕਿਸਨੇ ਕੀਤਾ ਹੈ? ਬਾਹਰੇ ਦਸਵੇਂ ਪਾਤਸ਼ਾਹ ਜੀ ਨੂੰ ਪੁੱਛੋ ਤਾਂ ਕਹਿਣਗੇ ਪਰਮੇਸ਼ਰ ਨੇ ਕੀਤਾ। ਚੇਤਨਾ ਕੋ ਚਾਰ ਕੀਓ, ਬੁੱਧੀ ਨੂੰ ਸੁੰਦਰ ਬਣਾ ਦਿੱਤਾ, ਬੁੱਧੀ ਨੂੰ ਚਾਰ ਚੰਨ ਲਾ ਦਿੱਤੇ। ਚੇਤਨਾ ਦਾ ਪ੍ਰਤੱਖ ਪ੍ਰਮਾਣ ਇਹ ਸੰਸਾਰ 'ਚ ਦੇਖਿਆ ਜਾ ਰਿਹਾ ਹੈ। ਕਦੂ ਅਚਿੰਤ ਹੋਏ ਕੈ ਸੋਤ ਅਚੇਤ ਹੋ, ਸ੍ਰੀ ਅਕਾਲ ਉਸਤ ਦੇ ਕਵੇ ਥਾ। ਅਕਾਲ ਉਸਤ ਦੀ ਕਥਾ ਕਰੀਏ ਤਾਂ ਕਈ ਮਹੀਨੇ ਲੱਗ ਜਾਣਗੇ। ਆਪਾਂ ਸੰਖੇਪ ਵਿੱਚ ਬਾਣੀ ਦੀ ਵਿਚਾਰ ਕਰ ਰਹੇ ਹਾਂ ਕਿ ਕਿਤੇ ਪਰਮਾਤਮਾ ਤੂੰ ਗੂੜੀ ਨੀਂਦ ਸੌਂ ਜਾਂਦਾ, ਅਚਿੰਤ ਹੋ ਕੇ ਪਤਾ ਹੀ ਨਹੀਂ, ਗੁੰਮ ਕਰਨ ਦੀ ਤਰ੍ਹਾਂ 6 ਮਹੀਨੇ ਸੁੱਤਾ ਹੀ ਨਹੀਂ। ਉਹ ਸੌਣ ਵਾਲਾ ਕੌਣ ਹੈ? ਅਚੇਤ ਅਵਸਥਾ 'ਚ ਕੌਣ ਹੈ? ਉਹ ਵੀ ਤਾਂ ਪਰਮਾਤਮਾ ਹੀ ਹੈ। ਦੋਵਾਂ ਸਿਰਿਆਂ ਦਾ ਆਪ ਸੁਆਮੀ, ਖੇਲ ਅੰਤਰ ਜਾਮੀ, ਜੋ ਭਾਵ ਹੈ ਸੋ ਕਾਰ ਕਰਾਵੈ। ਅਗਲੀ ਪੰਕਤੀ ਚ ਫਿਰ ਲੈਣਾ ਨਾਨਕ ਦ੍ਰਿਸ਼ਟੀ ਔਰ ਨਾਲ, ਸਾਨੂੰ ਦੂਜਾ ਨਹੀਂ ਦਿਸਦਾ, ਇੱਕੋ ਹੀ ਹੈ, ਇੱਕੋ ਹੈ ਭਾਈ। ਕਦੋਂ ਭਿਖਾਰੀ ਹੋਏ ਕਹਿ ਮਾਂਗਤ ਫਿਰ ਭੀਖ, ਕਿਤੇ ਪਰਮਾਤਮਾ ਭਿਖਾਰੀ ਬਣ ਕੇ ਠੂਠਾ ਲੈ ਕੇ ਮੰਗਦਾ ਫਿਰਦਾ ਹੈ। ਅੱਜ ਦੇ ਲੋਕ ਇੰਨੇ ਕੱਟੜ ਹੋ ਗਏ ਨੇ, ਇਹਨਾਂ ਗੱਲਾਂ ਨੂੰ ਸੁਣ ਕੇ ਹੈਰਾਨ ਹੁੰਦੇ ਨੇ, ਕਹਿੰਦੇ ਰੱਬ ਭਿਖਾਰੀ ਕਿੱਥੋਂ ਬਣ ਗਿਆ ਲੱਗਦਾ ਲੋਕਾਂ। ਪਰ ਬਾਣੀ ਚ ਲਿਖਿਆ ਮੰਗਣਾ ਪਏਗਾ ਖੋਸਾ ਤਲਾ ਦੂਸਰੇ। ਜੇ ਬ੍ਰਹਮ ਗਿਆਨ ਤੱਕ ਪਹੁੰਚਣਾ ਤਾਂ ਇਹ ਗੱਲਾਂ ਮੰਗਣੀਆਂ ਪੈਣੀਆਂ। ਕਤੂ ਕਿਤੇ ਤਾਂ ਭਿਖਾਰੀ ਹੋਏ ਕਹਿ ਮਾਂਗਤ ਫਿਰ ਭੀਖ, ਰੱਬ ਭੀਖ ਮੰਗਦਾ ਫਿਰਦਾ, ਕਹਿੰਦੇ ਹਾਂ। ਕਦੋਂ ਭਿਖਾਰੀ ਹੋਏ ਕਹਿ ਮਾਂਗਤ ਫਿਰਤ ਭੀਖ, ਕਹੂੰ ਮਾਂ ਤਾਂ ਹੋਏ ਕਹਿ ਮਾਂਗਿਓ ਧਨ ਦੇ ਦੋ। ਕਿਤੇ ਮਹਾਂਦਾਨੀ ਬਣ ਕੇ ਸੋਨਾ ਦਾਨ ਕਰ ਰਿਹਾ, ਹੀਰੇ ਦਾਨ ਕਰ ਰਿਹਾ, ਮੋਤੀ ਦਾਨ ਕਰ ਰਿਹਾ, ਉਹ ਪਰਮਾਤਮਾ ਕਰ ਰਿਹਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਭਿਖਾਰੀ ਵੀ ਆਪ ਹੈ ਤੇ ਦਾਤਾ ਵੀ ਆਪ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੋਂ ਭਿਖਾਰੀ ਹੋਏ ਕਹਿ, ਅਸੀਂ ਕਦੀ ਭਿਖਾਰੀ ਨੂੰ ਰੱਬ ਦੇ ਨਿਗਾਹ ਨਾਲ ਦੇਖ ਸਕਦੇ ਹਾਂ? ਰਾਜਾ ਦੇ ਰੰਗ ਇੱਕੋ ਜਿਹੇ ਨਜ਼ਰ ਆਉਂਦੇ ਹਨ। ਸਭ ਮੈਂ ਜੋਤ, ਜੋਤ ਹੈ ਸੋਵੇ, ਇਹ ਗੁਰੂ ਗੋਬਿੰਦ ਸਿੰਘ ਦੀ ਨਜ਼ਰ ਹੈ, ਦ੍ਰਿਸ਼ਟੀ ਹੈ। ਹਰ ਜਗ੍ਹਾ ਤੇ ਰੱਬ ਦੇਖ ਰਿਹਾ, ਹਰ ਜਗ੍ਹਾ ਤੇ। ਗੁਰੂ ਗੋਬਿੰਦ ਸਿੰਘ ਦਾ ਇੱਕ ਨਿਮਾਣਾ ਜਿਹਾ ਸਾਧ ਇੱਥੇ ਪਹੁੰਚ ਗਿਆ ਕਿ ਵੈਰੀਆਂ ਨੂੰ ਵੀ ਪਾਣੀ ਪਿਆਉਣ ਲੱਗ ਪਿਆ। ਸਿੰਘਾਂ ਨੇ ਸ਼ਿਕਾਇਤ ਕੀਤੀ, ਤੁਰਕਾਂ ਨਾਲ ਰਲਿਆ ਹੋਇਆ ਦੁਸ਼ਮਣ ਨੂੰ ਪਾਣੀ ਪਿਆਉਂਦਾ ਹੈ। ਮਹਾਰਾਜ ਨੇ ਬੁਲਾਇਆ ਸਿੰਘਾਂ ਦਾ ਭਾਰੂ ਕੱਢਣ ਲਈ, ਪੁੱਛਿਆ ਸੁਣਾ ਭਾਈ ਕਨਈਆ, ਸਿੰਘ ਵੀ ਕਹਿੰਦੇ ਨੇ ਤੁਰਕਾਂ ਨੂੰ ਪਾਣੀ ਪਿਆਉਂਦੇ ਹੋ। ਕਹਿਣ ਲੱਗਾ ਅਗਲੀ ਪਰਵਾਜ, ਕਿਸੇ ਵੈਰੀ ਨੂੰ ਪਾਣੀ ਨਹੀਂ ਪਿਆਉਂਦਾ, ਕਿਸੇ ਤੁਰਕ ਨੂੰ ਪਾਣੀ ਨਹੀਂ ਪਿਆਉਂਦਾ, ਕਿਸੇ ਹਿੰਦੂ ਨੂੰ ਪਾਣੀ ਨਹੀਂ ਪਿਆਉਂਦਾ, ਹਜ਼ੂਰ ਨੂੰ ਪਾਣੀ। ਆਪ ਸਾਰੇ ਬੈਠੇ ਨਜ਼ਰ ਆਉਂਦੇ ਹੋ, ਪਾਣੀ ਪਿਆਉਂਦਾ। ਕਾਸ਼ ਅੱਜ ਦੇ ਸਿੱਖਾਂ ਦੀ ਦ੍ਰਿਸ਼ਟੀ ਬਣ ਜਾਵੇ, ਜਿਹੜੇ ਭਰਾਵਾਂ ਦੀ ਪੱਗ ਲਾਉਂਦੇ, ਅਸੀਂ ਤੇ ਸੌ ਭਗਵਾਨ ਨੂੰ ਵੀ ਆਪਣਾ ਬਣਾਉਣਾ ਸੀ, ਅਸੀਂ ਆਪਣਿਆਂ ਨੂੰ ਬਗਾਨੇ ਬਣਾ ਬੈਠੇ। ਮੈਨੂੰ ਅਮਰੀਕਾ, ਕੈਨੇਡਾ, ਯੂਰਪ ਵਿੱਚ ਆ ਕੇ ਗੱਲ ਵੇਖਣ ਨੂੰ ਮਿਲੀ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਕਈ ਜਗ੍ਹਾ ਤੇ ਸੁਣਨ ਨੂੰ ਵੀ ਮਿਲੀ। ਉਹ ਕਹਿੰਦੇ ਫਲਾਣੇ ਫਲਾਣੇ ਦੀ ਪੱਗ ਮੈਂ ਲਾਈ ਜਾਂਦੀ, ਬੜੇ ਛਾਤੀ ਤੇ ਹੱਥ ਮਾਰ ਕੇ ਕਹਿੰਦੇ, ਬੜੇ ਮਾਣ ਨਾਲ। ਏਦਾਂ ਲੜਾਈ ਹੋਣੀ ਤੇ ਪਹਿਲਾਂ ਪੱਗ ਨੂੰ ਹੱਥ ਮਾਰ। ਸਾਧ ਸੰਗਤ ਜੀ, ਪੁਰਾਤਨ ਸਿੰਘ ਪਹਿਲੀ ਗੱਲ ਤਾਂ ਆਪਸ ਚ ਲੜਦੇ ਨਹੀਂ ਸੀ, ਸਿੰਘ ਲੜਦਾ ਨਹੀਂ ਆਪਸ ਚ। ਜੇ ਕਿਤੇ ਕੋਈ ਆਪਸ ਚ ਵਿਚਾਰਾਂ ਦਾ ਮਤ ਭੇਦ ਹੋ ਜਾਵੇ ਤੇ ਉਹਨੂੰ ਕੰਟਰੋਲ ਚ ਕਰਦੇ ਸਨ, ਵੀ ਨਹੀਂ ਲੜਨਾ, ਨਹੀਂ ਵਿਚਾਰਾਂ ਦਾ ਫਰਕ ਹੋ ਸਕਦਾ। ਜੇ ਕਿਤੇ ਗੁੱਸਾ ਅੱਗੇ ਦਾ ਵੱਧ ਹੀ ਜਾਵੇ, ਹੱਥੋਂ ਪਾਈ ਤੇ ਗੱਲ ਆ ਜਾਵੇ ਤਾਂ ਘੱਟੋ ਘੱਟ ਦਾੜੇ ਤੇ ਕੇਸਾਂ ਦੇ ਪੱਗ ਤੇ ਵਾਰ ਨਹੀਂ ਸੀ ਕਰਦੇ, ਕਹਿੰਦੇ ਗੁਰੂ ਦੀ ਮੋਹਰ ਤੇ ਤਾਂ ਨਾ ਮਾਰੀਏ, ਗੁਰੂ ਦੇ ਦੋਸ਼ੀ ਬਣਾਂਗੇ। ਜੇ ਕਿਤੇ ਐਸੀ ਗਲਤੀ ਹੋ ਜਾਵੇ ਤੇ ਸ਼ਾਮ ਨੂੰ ਜਾਂ ਸਵੇਰ ਨੂੰ ਸੰਗਤ ਪਹੁੰਚ ਕੇ 24 ਘੰਟਿਆਂ ਦੇ ਅੰਦਰ ਅੰਦਰ ਅਰਦਾਸ ਕਰਦੇ ਸੀ, ਸਾਡੇ ਤੋਂ ਭੁੱਲ ਹੋ ਗਈ, ਫਲਾਣੇ ਸਿੰਘ ਨਾਲ ਮੇਰੀ ਲੜਾਈ ਹੋ ਗਈ, ਸੁਲ੍ਹਾ ਸਫਾਈ ਨਿਕਲਦੀ ਸੀ। ਅਸੀਂ ਸਿੱਖ ਨੂੰ ਸਿੱਖ ਮਾਰਨ ਤੇ ਤੁਰ ਪਏ ਹਾਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਮਾਫ ਨਹੀਂ ਕਰਨਗੇ, ਨਹੀਂ ਕਰਨਗੇ। ਆਖੋ ਸਤਨਾਮ ਸਿੰਘ। ਸੱਤ ਬਗਾਨਿਆਂ ਨੂੰ ਆਪਣੇ ਬਣਾਉਣਾ ਸੀ, ਆਪਣਿਆਂ ਨੂੰ ਬਗਾਨੇ ਬਣਾ ਬੈਠੇ। ਆਖੋ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਨਿਗਾਹ ਮਾਰੀ ਸੈਦੇ ਖਾਂ ਵੱਲ, ਜਿਹੜਾ ਦਿੱਲੀ ਦਰਬਾਰ ਚੋਂ 1.25 ਲੱਖ ਫੌਜ ਲੈ ਕੇ ਪਾਨਾਂ ਦਾ ਫੀੜਾ ਉਠਾ ਕੇ ਤੇ ਨੰਗੀ ਚੁੱਕ ਕੇ ਸਹੁੰ ਪਾ ਕੇ ਆਇਆ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਬੰਨ ਕੇ ਲਿਆਵਾਂਗਾ। ਉਹਦੇ ਵੱਲ ਐਸੀ ਨਜ਼ਰ ਫੇਰੀ ਕਿ ਮੁਰੀਦ ਬਣ ਗਿਆ, ਉਹ ਸੇਵਕ ਬਣ ਗਿਆ। ਅਸੀਂ ਸਾਧ ਸੰਗਤ ਜੀ ਆਪਣਿਆਂ ਨੂੰ ਵੈਰੀ ਬਣਾ ਬੈਠੇ। 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹਨ ਦਾ ਤਾਂ ਫਾਇਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਤਾਂ ਫਾਇਦਾ ਹੈ, ਇਹਨੂੰ ਗੁਰੂ ਮੰਨਣ ਦਾ ਤਾਂ ਲਾਭ ਹੈ ਜੇ ਸਾਡੀ ਦ੍ਰਿਸ਼ਟੀ ਵਿੱਚ ਗੁਰੂ ਦੀ ਗੱਲ ਆਵੇ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਲਿਖਦੇ ਨੇ, ਕਹੂੰ ਮਹਾਰਾਜ ਕੋ ਦੀਜਤ ਅਨੰਤ ਦਾਨ। ਕਿਤੇ ਤਾਂ ਅਕਾਲ ਪੁਰਖ ਤੂੰ ਮਹਾਰਾਜਿਆਂ ਨੂੰ, ਬਾਦਸ਼ਾਹਾਂ ਨੂੰ ਬਾਦਸ਼ਾਹੀਆਂ ਦਿੰਦਾ ਹੈ, ਇੰਨਾ ਕੁਝ ਦਿੰਦਾ ਹੈ ਕਿ ਉਹ ਬਾਦਸ਼ਾਹ ਰਾਜੇ ਮਹਾਰਾਜਿਆਂ ਨੂੰ ਹਿਸਾਬ ਨਹੀਂ ਹੁੰਦਾ ਕਿ ਕਿੰਨਾ ਉਹਨਾਂ ਕੋਲ ਦਾਨ ਹੈ। ਅਨੰਤ ਗਿਣਤੀ ਨਹੀਂ ਹੋ ਸਕਦੀ, ਅਰਬਾਂ ਖਰਬਾਂ ਕਰੋੜਾਂ ਦਾ ਕੋਈ ਹਿਸਾਬ ਨਹੀਂ ਹੁੰਦਾ, ਮਿਣਤੀ ਨਹੀਂ ਹੁੰਦੀ। ਕਹੂੰ ਮਹਾਰਾਜਿਆਂ ਤੇ ਛੀਨ ਛਿੱਤ ਲੇ ਦੋ, ਤੇ ਕਿਤੇ ਉਹਨਾਂ ਰਾਜਿਆਂ ਨੂੰ ਐਸੀ ਦਸ਼ਾ ਚ ਲੈ ਆਉਂਦਾ ਕਿ ਧਰਤੀ ਨਹੀਂ ਮਿਲਦੀ ਉਹਨਾਂ ਨੂੰ ਪੈਰ ਧਰਨ ਜੋਗੀ ਵੀ। ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏ ਦਾ ਦਰ ਮੰਗਣ ਵੇਖ ਨਾ ਪਾਏ, ਐਸਾ ਸਮਾਜ। ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ, ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ। 10ਵੇਂ ਪਾਤਸ਼ਾਹ ਕਹਿੰਦੇ ਕਿਤੇ ਤਾਂ ਤੂੰ ਵੇਦਾਂ ਦੇ ਅਨੁਸਾਰ ਤੇ ਕਿਤੇ ਵੇਦਾਂ ਦੇ ਉਲਟ ਹੋ ਕੇ ਚੱਲਦਾ ਹੈ, ਕਿਤੇ ਵੇਦਾਂ ਨੂੰ ਮੰਨਣ ਵਾਲਾ ਹੈ, ਕਿਤੇ ਵੇਦਾਂ ਨੂੰ ਨਿੰਦਣ ਵਾਲਾ ਹੈ। ਤੂੰ ਹੀ ਹੈ ਦੋਵੇਂ ਪਾਸੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤੇ ਤਾਂ ਵੇਦਾਂ ਨੂੰ ਮੰਨਦਾ ਤੇ ਕਿਤੇ ਵੇਦਾਂ ਦੇ ਉਲਟ ਬੋਲਦਾ ਹੈ। ਕਹੂੰ ਤਿਰਗੁਣ ਅਤੀਤ, ਕਿਤੇ ਤਿੰਨਾਂ ਗੁਣਾਂ ਤੋਂ ਉੱਪਰ ਤੁਰਿਆ ਅਵਸਥਾ ਚ ਰਹਿੰਦਾ ਹੈ, ਸਭ ਦਾ ਸਾਕਸ਼ੀ ਹੈ, ਕੁਛ ਵੀ ਹੋਈ ਜਾਵੇ ਕੋਈ ਫਰਕ ਨਹੀਂ ਪੈਂਦਾ। ਕੋਈ ਜੰਮ ਗਿਆ ਤੈਨੂੰ ਖੁਸ਼ੀ ਨਹੀਂ, ਕੋਈ ਮਰ ਗਿਆ ਤੈਨੂੰ ਗਮੀ ਨਹੀਂ, ਐਸੀ ਤੇਰੀ ਅਵਸਥਾ ਹੈ। ਤੀਨ ਵਿਆਪੇ ਜਗਤ ਕਹੋ ਤੁਰਿਆ ਪਾਵੇ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ, ਐਸੀ ਤੇਰੀ ਅਵਸਥਾ ਹੈ। ਇਹ ਅਕਾਲ ਉਸਤ ਵਿੱਚ ਮਹਾਰਾਜ ਨੇ ਪਰਮਾਤਮਾ ਦੀ ਪੁਸਤਕ ਕੀਤੀ। ਅੱਗੇ ਵਿਚਿੱਤਰ ਨਾਟਕ ਲਿਖਿਆ ਹਜ਼ੂਰ ਨੇ, ਜੋ ਵਿਚਿੱਤਰ ਨਾਟਕ ਲਿਖਿਆ ਆਪਣੀ ਕਥਾ। ਆਪ ਮੈਂ ਆਪਣੀ ਕਥਾ ਮੁਖਾਂ ਨੂੰ, ਜਿੰਨੇ ਸੰਸਾਰ ਦੇ ਮਹਾਂਪੁਰਸ਼ ਹੋਏ ਨੇ ਸਾਰੇ ਸਤਿਕਾਰਯੋਗ ਨੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਲੱਖਣ ਹਸਤੀ ਹੈ, ਉਹਨਾਂ ਦੀ ਕਥਾ ਉਹਨਾਂ ਨੇ ਆਪ ਲਿਖੀ ਹੈ। ਇੱਕ ਹੁੰਦੀ ਹੈ ਜਗ ਬੀਤੀ, ਇੱਕ ਹੁੰਦੀ ਹੈ ਆਪ ਬੀਤੀ। ਜਗ ਬੀਤੀ ਗੱਲ ਸੁਣਾਉਂਦਿਆਂ ਸੁਣਾਉਂਦਿਆਂ ਵੱਧ ਜਾਂਦੀ ਹੈ ਜਾਂ ਘੱਟ ਜਾਂਦੀ ਹੈ। ਆਪ ਬੀਤੀ ਗੱਲ ਦਾ ਪੂਰਾ ਗਿਆਨ ਹੁੰਦਾ ਹੈ, ਜੋ ਆਪਣੇ ਨਾਲ ਬੀਤੀ ਉਹ ਗੱਲ ਪੂਰੀ ਯਾਦ ਹੁੰਦੀ ਹੈ। ਇਸ ਕਰਕੇ ਕਲਗੀਧਰ ਨੇ ਆਪਣੀ ਜੀਵਨੀ ਆਪ ਲਿਖੀ ਹੈ, ਨਾ ਹਜ਼ਰਤ ਮੁਹੰਮਦ ਸਾਹਿਬ ਜੀ ਆਪਣੀ ਜੀਵਨੀ ਲਿਖ ਸਕੇ ਹਨ, ਨਾ ਹਜ਼ਰਤ ਈਸਾ ਮਸੀਹ ਆਪਣੀ ਜੀਵਨੀ ਲਿਖ ਸਕੇ ਹਨ, ਨਾ ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਆਪਣੀ ਜੀਵਨੀ ਲਿਖ ਸਕੇ ਹਨ, ਤੇ ਨਾ ਹੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਆਪਣੀ ਜੀਵਨੀ ਲਿਖ ਸਕੇ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਆਪਣੀ ਜੀਵਨੀ, ਆਪ ਮੈਂ ਆਪਣੀ ਕਥਾ ਬਖਾਨੋ, ਬੜੇ ਸੁੰਦਰ ਢੰਗ ਨਾਲ ਕਥਾ ਲਿਖੀ ਹੈ, ਆਪਣੇ ਜੀਵਨ ਦਾ ਪੂਰਵ ਕਾਲ ਦਾ ਤੇ ਵਰਤਮਾਨ ਕਾਲ ਦਾ ਸਾਰਾ ਬਿਆਨ ਕੀਤਾ। ਤੇ ਉਸ ਕਥਾ ਦੇ ਵਿੱਚ ਮਹਾਰਾਜ ਕਹਿੰਦੇ ਨੇ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਮੈਂ ਅਕਾਲ ਪੁਰਖ ਦਾ ਦਾਸ ਹਾਂ, ਦੁਨੀਆਂ ਦੀ ਫਿਲਮ ਦੇਖਣ ਆਇਆ। ਨਾਟਕ ਨਾਟਕ ਤਮਾਸ਼ਾ ਤੁਸੀਂ ਸਾਰੇ ਜਾਣਦੇ ਹੋ, ਤਮਾਸ਼ਾ ਤੇ ਨਾਟਕ। ਨਾਟਕ ਦਾ ਅਰਥ ਵਿਦਵਾਨਾਂ ਨੇ ਕਈ ਕਿਸਮ ਨਾਲ ਕੀਤਾ, ਪਰ ਇੱਕ ਅਰਥ ਹੈ ਨਾਟਕ, ਨਾ ਟਿਕਣ ਵਾਲਾ, ਜਿਹੜਾ ਨਹੀਂ ਟਿਕਦਾ। ਨਾਟਕ ਉਹ ਚੱਲ ਰਿਹਾ, ਚਲੀ ਜਾ ਰਿਹਾ, ਫਿਲਮ ਉਹ ਚਲੀ ਜਾ ਰਹੀ ਹੈ, ਰੁਕਦੀ ਤਾਂ ਨਹੀਂ, ਚਲੀ ਜਾਂਦੀ। ਸੰਸਾਰ ਦਾ ਤਮਾਸ਼ਾ ਚਲੀ ਜਾ ਰਿਹਾ ਅਨਾਦੀ ਕਾਲ ਤੋਂ ਅਨੰਤ ਕਾਲ ਤੱਕ। ਔਰ ਦੂਜੀ ਗੱਲ, ਤਮਾਸ਼ਾ ਕਦੀ ਸੱਚਾ ਨਹੀਂ ਹੁੰਦਾ, ਤਮਾਸ਼ਾ ਬਨਾਵਟੀ ਹੁੰਦਾ। ਤਮਾਸ਼ਾ ਵੇਖਣ ਵਾਲਿਆਂ ਬਾਰੇ ਅੱਜ ਤੋਂ 2500 ਸਾਲ ਪਹਿਲਾਂ ਫਿਲਾਸਫਰ ਸੁਕਰਾਤ ਨੇ ਗੱਲ ਲਿਖੀ ਹੈ, ਜਿਹੜੀ ਅੱਜ ਵੀ ਤੁਹਾਡੇ ਨਾਲ ਵਾਪਰਦੀ ਹੈ। ਤੁਸੀਂ 3 ਘੰਟੇ ਦੀ ਫਿਲਮ ਦੇਖਦੇ, ਉਹ 'ਚ 2 ਤਾਕਤਾਂ ਹਨ, ਇੱਕ ਫਿਲਮ ਦਾ ਹੀਰੋ, ਇੱਕ ਖਲਨਾਇਕ ਜਿਹੜਾ ਕਿ ਦੂਜੇ ਪਾਸੇ ਰਾਕਸ਼ ਵਿਅਕਤੀ ਵਾਲਾ ਉਹ ਬੰਦਾ ਹੈ। ਦੋਵਾਂ ਦੀ ਲੜਾਈ ਹੁੰਦੀ, ਜਦੋਂ ਹੀਰੋ ਦੇ ਮੁਸੀਬਤ ਆਉਂਦੀ ਹੈ, ਹੀਰੋ ਨੂੰ ਕੁੱਟ ਪੈਂਦੀ ਹੈ, ਹੀਰੋ ਨੂੰ ਗੋਲੀ ਵੱਜਣ ਲੱਗਦੀ ਹੈ, ਤੁਸੀਂ ਕੁਰਸੀ ਦੇ ਨਾਲ ਸੁੱਕਣ ਜਾਂਦੇ ਹੋ ਵੀ ਵਿਚਾਰੇ ਨੂੰ ਮਾਰ ਪੈਣ ਲੱਗੀ ਹੈ। ਜਦੋਂ ਦੂਜੇ ਪਾਸੇ ਖਲਨਾਇਕ ਨੂੰ ਮਾਰ ਪੈਂਦੀ ਹੈ, ਉਸ ਵੇਲੇ ਮਾਰ ਹੋਰ ਬਹੁਤ ਮਾਰੇ ਉੱਫੜਦੇ, ਉਸ ਵੇਲੇ ਤੁਸੀਂ ਉਸ ਫਿਲਮ ਦੇ ਵਿੱਚ ਖੋ ਜਾਂਦੇ, ਬਿਲਕੁਲ ਗੁੰਮ ਜਾਂਦੇ, ਉਹਦੇ ਨਾਲ ਜੁੜ ਜਾਂਦੇ। ਜੇ ਤੁਹਾਨੂੰ ਕੋਲ ਬੈਠਾ ਸਿਆਣਾ ਬੰਦਾ ਆਖੇ ਉਹ ਇੱਕ ਤਮਾਸ਼ਾ ਹੈ, ਇਹ ਕੋਈ ਨਹੀਂ, ਇਹਨੂੰ ਗੋਲੀ ਵੱਜਣ ਲੱਗੀ ਹੀਰੋ ਨੂੰ ਚਲਾਉਣ ਦੇ ਦਿੱਤੇ, ਇਹ ਕੋਈ ਨਹੀਂ, ਇਹਨੂੰ ਕੁੱਟ ਪੈ ਰਹੀ ਹੈ, ਸਭ ਬਨਾਵਟੀ ਖੇਡ ਹੈ। ਸਿਆਣਾ ਬੰਦਾ ਕਹਿੰਦਾ ਕੋਈ ਗੱਲ ਨਹੀਂ, ਉਹਦਾ ਖੂਨ ਨਹੀਂ ਸੁੱਕਦਾ ਹੀਰੋ ਨੂੰ ਮਾਰ ਪੈਂਦੇ ਵੇਖ ਕੇ, ਸਾਡਾ ਸੁੱਕਦਾ, ਅਸੀਂ ਉਹਦੇ ਵਿੱਚ ਖੁੱਭ ਗਏ, ਸਮੋਹਨ ਹੋ ਗਏ। ਸੰਸਾਰ ਦੇ ਤਮਾਸ਼ੇ ਵਿੱਚ, ਜਗਤ ਦੇ ਤਮਾਸ਼ੇ 'ਚ ਆਪਾਂ ਸਾਰੇ ਖੋ ਜਾਂਦੇ ਹਾਂ, ਪਰ ਪਰਮ ਪੁਰਖ ਦਾ ਦਾਸਾ ਨਹੀਂ ਖੋਂਦਾ। ਆਖੋ ਸਤਨਾਮ ਸ੍ਰੀ ਅਕਾਲ। ਇੱਕ ਮਾਈ ਨੇ ਰਾਜਸਥਾਨ 'ਚ ਸਵਾਲ ਕੀਤਾ ਦਸਵੇਂ ਪਾਤਸ਼ਾਹ, ਮਹਾਰਾਜ ਮੈਂ ਆਨੰਦਪੁਰ ਗਈ ਸੀ, ਤੁਹਾਡੇ ਦਰਸ਼ਨ ਕੀਤੇ ਸੀ, ਤੁਹਾਡੇ 4 ਸਾਹਿਬਜ਼ਾਦੇ ਵੇਖੇ ਸੀ, ਬੜੇ ਸੋਹਣੇ ਸੀ। ਮਹਾਰਾਜ ਬੜਾ ਅਫਸੋਸ ਹੈ, 4 ਸ਼ਹੀਦ ਹੋ ਗਏ। ਪਾਤਸ਼ਾਹ ਕਹਿਣ ਲੱਗੇ, ਮਾਤਾ ਜ਼ਮੀਨ 'ਤੇ ਲਕੀਰਾਂ ਖਿੱਚ। ਉਹਨੇ ਲਕੀਰਾਂ ਖਿੱਚ ਦਿੱਤੀਆਂ ਮਿੱਟੀ ਦੇ ਉੱਤੇ। ਹਜ਼ੂਰ ਕਹਿੰਦੇ ਤੈਨੂੰ ਲਕੀਰਾਂ ਖਿੱਚਣ ਦੀ ਖੁਸ਼ੀ ਹੋ ਰਹੀ ਹੈ? ਕਹਿੰਦੀ ਮਹਾਰਾਜ ਮਿੱਟੀ 'ਤੇ ਲਕੀਰਾਂ ਖਿੱਚਣ ਦੀ ਕਿਹੜੀ ਖੁਸ਼ੀ ਹੈ, ਮਿਟਾ ਦੇ ਫਿਰ। ਮਾਈ ਨੇ ਹੱਥ ਮੇਰਿਆ, ਲਕੀਰਾਂ ਮਿਟ ਗਈਆਂ। ਮਾਈ ਤੈਨੂੰ ਗਮੀ ਹੋ ਰਹੀ ਹੈ? ਕਹਿੰਦੀ ਮਹਾਰਾਜ ਇਹਦਾ ਕੀ ਗਮੀ ਹੋਣੀ। ਪਾਤਸ਼ਾਹ ਕਹਿਣ ਲੱਗੇ, ਜੇ ਸਾਹਿਬਜ਼ਾਦੇ ਜੰਮ ਪਏ ਮੈਨੂੰ ਖੁਸ਼ੀ ਨਹੀਂ ਹੋਈ, ਸਾਹਿਬਜ਼ਾਦੇ ਸ਼ਹੀਦ ਹੋ ਗਏ ਮੈਨੂੰ ਗਮੀ ਨਹੀਂ ਹੋਈ। ਆਖੋ ਸਤਨਾਮ ਸ੍ਰੀ ਅਕਾਲ। ਮੈਂ ਤਮਾਸ਼ਾ ਸਮਝਿਆ, ਤਮਾਸ਼ਾ ਨਹੀਂ ਟਿਕਦਾ। ਵਿਚਿੱਤਰ ਨਾਟਕ ਦਾ ਮਤਲਬ ਹੈ ਅਦਭੁਤ ਕਿਸਮ ਦਾ, ਹੈਰਾਨੀ ਕਰਨ ਵਾਲਾ ਨਾਟਕ। ਇਹ ਦੁਨੀਆਂ 'ਚ ਪਲ ਪਲ ਫਿਲਮ ਚੱਲ ਰਹੀ ਹੈ, ਅੱਗੇ ਜਾ ਕੇ ਤੇ ਸੀਨ ਬਦਲ ਰਹੇ ਨੇ, ਅੱਜ ਹੋਰ ਹੈ, ਕੱਲ ਹੋਰ ਹੈ, ਕੋਈ ਵੀ ਸੀਨ ਇੱਥੇ ਟਿਕਣਾ ਨਹੀਂ। ਆਖੋ ਸਤਨਾਮ ਸ੍ਰੀ ਅਕਾਲ। ਇਸ ਦੁਨੀਆਂ ਦਾ ਇੱਕ ਨਿਯਮ ਹੈ, ਜੋ ਉਪਜੋ ਸੋ ਮਿੰਸ ਹੈ, ਨਾਨਕ ਹਰ ਗੁਣ ਗਾਏ ਦੇ ਛਾੜ ਸਗਲ ਦੇ ਤਿਆਰ। ਦਸਵੇਂ ਪਾਤਸ਼ਾਹ ਨੇ ਵਿਚਿੱਤਰ ਨਾਟਕ ਲਿਖਿਆ ਹੈ, ਜਿਹੜੇ ਅੱਜ ਵੀ ਸਾਡੇ ਸ਼ੰਕਾ ਕਰਦੇ ਨੇ ਉਹ ਇਸ ਰਮਝ ਨੂੰ ਸਮਝ ਲੈਣ, ਇਸ ਗੱਲ ਨੂੰ ਸਮਝ ਲੈਣ ਵੀ ਇਹ ਸੰਸਾਰ ਦੇ ਵਿੱਚ ਵਿਚਿੱਤਰ ਹੀ ਖੇਡਾਂ ਨੇ, ਤੇ ਗੁਰੂ ਸਾਹਿਬ ਮਹਾਰਾਜ ਤਮਾਸ਼ਾ ਦੇਖਣ ਆਏ। ਤਮਾਸ਼ਾ ਦੇਖ ਜਦੋਂ ਹੁੰਦਾ ਹੈ, ਉਹਦੇ 'ਚ ਚੰਗੇ ਸੀਨ ਵੀ ਆਉਂਦੇ ਨੇ, ਮਾੜੇ ਸੀਨ ਵੀ ਆਉਂਦੇ ਨੇ। ਉਹ ਚੰਗੇ ਸੀਨ ਵੀ ਦੇਖਣੇ ਪੈਂਦੇ ਨੇ ਤੇ ਮਾੜੇ ਸੀਨ ਵੀ ਦੇਖਣੇ ਪੈਂਦੇ ਨੇ। ਗੁਰੂ ਸਾਹਿਬ ਦੇਖਣ ਵਾਲੇ ਸਨ, ਉਹ ਇਸ ਤਮਾਸ਼ੇ ਦੇ ਸੀਨਾਂ ਨੂੰ ਆਪਣੀ ਬਾਣੀ 'ਚ ਲਿਖ ਕੇ ਨੇ। ਚੰਗੇ ਸੀਨ ਵੀ ਲਿਖੇ ਨੇ, ਮਾੜੇ ਵੀ ਲਿਖੇ ਨੇ। ਹੁਣ ਜੇ ਕੋਈ ਮਾੜੇ ਸੀਨ ਦੇਖ ਕੇ ਕਵੇ ਵੀ ਇਹ ਕੀ ਲਿਖ ਦਿੱਤਾ ਹੈ ਜੀ, ਉਹਨੂੰ ਪੁੱਛੋ ਕਿ ਇਹ ਦੁਨੀਆਂ 'ਚ ਨਹੀਂ ਹੁੰਦੇ? ਇਸ ਤਮਾਸ਼ੇ 'ਚ ਹੁੰਦਾ ਹੈ ਸਭ ਕੁਛ, ਜੋ ਹੁੰਦਾ ਉਹ ਲਿਖ ਦਿੱਤਾ, ਆਪਣੇ ਖਾਲਸੇ ਨੂੰ ਸੁਚੇਤ ਵੀ ਕਰ ਦਿੱਤਾ, ਆਪਣੀ ਬਿਰਤੀ ਨੂੰ ਉੱਪਰ ਰੱਖਿਆ ਹੈ। ਜਿਹੜੇ ਸਾਡੇ ਵਰਗੇ ਕੁਰਸੀਆਂ ਨਾਲ ਜੁੜਨ ਵਾਲੇ ਨੇ ਉਹਨਾਂ ਦਾ ਦਿਮਾਗ ਏਦਾਂ ਹੀ ਸੋਚੇਗਾ ਜਿਵੇਂ ਸੋਚ ਰਹੇ ਨੇ। ਜਿਹੜੇ ਸਿਆਣੇ ਨੇ ਉਹਨੂੰ ਪਤਾ ਇਹ ਐਕਟਿੰਗ ਹੈ। ਆਖੋ ਵਾਹਿਗੁਰੂ। ਜਿਹੜੇ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਇਹ ਫਿਲਮ ਹੈ, ਦੁਨੀਆ ਦੀ ਤਮਾਸ਼ਾ ਹੈ, ਇਹਦੇ 'ਚ ਘਬਰਾਉਣ ਵਾਲੀ ਕੋਈ ਗੱਲ ਨਹੀਂ। ਇਹਦੇ 'ਚ ਜੰਮਣਾ ਵੀ ਹੈ, ਇਹਦੇ 'ਚ ਮਰਨਾ ਵੀ ਹੈ, ਇਹਦੇ 'ਚ ਆਉਣਾ ਵੀ ਹੈ, ਇਹਦੇ 'ਚ ਜਾਣਾ ਵੀ ਹੈ, ਸਭ ਕੁਛ ਆਉਣਾ। ਜਿਹੜੇ ਸਿਆਣੇ ਨਹੀਂ ਹਨ ਉਹਨਾਂ ਨੂੰ ਪਰੇਸ਼ਾਨੀ ਹੋਣੀ ਹੈ, ਉਹਨਾਂ ਨੇ ਆਪਣੇ ਨਜ਼ਰੀਏ ਨਾਲ ਦੇਖਣਾ ਹੈ। ਨਜ਼ਰ ਹੈ ਸਿਆਣੇ ਦੀ ਅਤੇ ਨਿਆਣੇ ਦੀ। ਗੁਰੂ ਸਾਹਿਬ ਕਿਰਪਾ ਕਰ, ਸਾਨੂੰ ਆਪਣੀ ਬਾਣੀ 'ਤੇ ਭਰੋਸਾ ਵਿਸ਼ਵਾਸ ਪੱਕਾ ਕਰ, ਇਸ ਬਾਣੀ ਦੁਆਰਾ ਸਾਡਾ ਲੋਕ ਪਰਲੋਕ ਸੁਧਰ ਜਾਵੇ, ਇਤਨੇ ਬਚਨ ਪ੍ਰਵਾਨ ਕਰਦੇ। ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰੇ ਨੌਜਵਾਨ ਵੀਰਾਂ ਦਾ, ਭਾਈ ਹਰਸਿਮਰਨ ਸਿੰਘ ਜੀ ਅਤੇ ਉਹਨਾਂ ਦੇ ਨਾਲ। ਮੈਂ ਸਾਰੇ ਸਿੰਘਾਂ ਦੇ ਨਾਮ ਨਹੀਂ ਜਾਣਦਾ, ਸਾਰੇ ਹੀ ਪਿਆਰ ਵਾਲੀਆਂ ਨੂੰਹਾਂ ਹਨ ਜਿਨ੍ਹਾਂ ਨੇ ਬੜੇ ਪ੍ਰੇਮ ਨਾਲ ਇੱਥੇ ਹਾਜ਼ਰੀਆਂ ਭਰਵਾਈਆਂ। ਗੁਰੂ ਘਰ ਦੇ ਸੇਵਾਦਾਰ ਪ੍ਰਬੰਧਕ ਸਾਹਿਬਾਨਾਂ ਦਾ, ਮਹਾਂਪੁਰਸ਼ਾਂ ਦਾ ਔਰ ਇਸ ਇਲਾਕੇ ਦੀ ਸਾਰੀ ਸੰਗਤ ਦਾ ਧੰਨਵਾਦ ਹੈ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ, ਜਿਨ੍ਹਾਂ ਨੇ ਆਪਣੇ ਚਰਨਾਂ 'ਚ ਬੈਠਾਇਆ ਹੈ। ਸਤਿਕਾਰਯੋਗ ਸਾਡੇ ਵੱਡੇ ਵੀਰ ਗਿਆਨੀ ਤਰਸੇਮ ਸਿੰਘ ਜੀ, ਜੋ ਪੰਥ ਦੇ ਮਹਾਨ ਵਿਦਵਾਨ ਇੱਥੇ ਹਾਜ਼ਰੀ ਭਰ ਰਹੇ ਹਨ, ਉਹਨਾਂ ਦਾ ਸਾਨੂੰ ਬਹੁਤ ਪ੍ਰੇਮ ਪਿਆਰ ਮਿਲਦਾ ਹੈ, ਉਹਨਾਂ ਦਾ ਵੀ ਧੰਨਵਾਦ। ਸਾਰੀ ਸੰਗਤ ਦਾ ਧੰਨਵਾਦ। ਫਤਿਹ ਪ੍ਰਵਾਨ ਲੋ।